ਵਾਰ 32 ਪੌੜੀ 18 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਨੇ। ਗੋਸ਼ਟ ਗਾਂਗੇ ਤੇਲੀਐ ਪੰਡਤ ਨਾਲ ਹੋਵੇ ਜੱਗ ਦੇਖੈ, ਖੜੀ ਕਰੈ ਇੱਕ ਉਂਗਲੀ ਗੰਗਾ ਦੋਏ ਵਿਖਾਲੇ ਰੇਖੈ। ਫਿਰ ਉਚਾਏ ਪੰਜ ਉਂਗਲ ਗੰਗਾ ਮੁੱਠੀ ਹਲਾਏ ਅਲੇਖੈ, ਪੈਰੀ ਪੈ ਉੱਠ ਚੱਲਿਆ ਪੰਡਤ ਹਾਰ ਭੁਲਾਵੇ ਭੇਖੈ। ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ ਪੰਜ ਮਿਲਣ ਸਰੇਖੈ। ਅੱਖੀ ਦੋਵੇਂ ਭੰਨਸਾ ਮੁੱਕੀ ਲਾਏ ਹਲਾਏ ਨਮੇਖੈ, ਮੂਰਖ ਪੰਡਤ ਸੁਰਤ ਵਿਸ਼ੇਖੈ, ਮੂਰਖ ਪੰਡਿਤ ਸੁਰਤ ਵਿਸ਼ੇਖੈ। ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ, ਭਾਵ ਸਮਝ ਨਾ ਹੋਣ ਤੇ ਮੂਰਖ ਤੇ ਸਮਝ ਹੋਣ ਤੇ ਪੰਡਿਤ, ਵਿਦਵਾਨ ਹੋ ਸਕਦਾ ਬੰਦਾ। ਭਾਈ ਗੁਰਦਾਸ ਜੀ ਕਹਿੰਦੇ ਵੀ ਇੱਕ ਨਗਰ ਦੇ ਵਿੱਚ ਨਾ ਵਿਦਵਾਨਾਂ ਨੇ, ਉਸ ਨਗਰ ਦਾ ਨਾਮ ਹੀ ਜ਼ਿਕਰ ਕੀਤਾ, ਉਜੈਨ ਦਾ ਰਾਜਾ ਸੀ ਰਾਜਾ ਭੋਜ, ਤੇ ਰਾਜੇ ਭੋਜ ਦੇ ਨਗਰ ਉਜੈਨ ਵਿੱਚ ਇੱਕ ਗੰਗਾ ਤੇਲੀ ਤੇ ਇੱਕ ਬੜਾ ਸਿਆਣਾ ਪੰਡਿਤ ਵੀ ਸੀ ਉੱਥੇ। ਉਸ ਪੰਡਿਤ ਦੀ ਸ਼ੋਭਾ ਬੜੀ ਸੀ, ਪੰਡਿਤ ਦਾ ਸਤਿਕਾਰ ਬੜਾ ਸੀ, ਕਿਉਂਕਿ ਜਿਹੜਾ ਉਹ ਪੰਡਿਤ ਸੀ ਉਹ ਵੇਦਾਂ ਸ਼ਾਸਤਰਾਂ ਆਦਿਕਾਂ ਦਾ ਗਿਆਤਾ ਸੀ, ਤੇ ਜਿਹੜਾ ਰਾਜਾ ਭੋਜ ਸੀ ਉਸ ਪੰਡਿਤ ਦਾ ਵੀ ਸਤਿਕਾਰ ਬੜਾ ਕਰਦਾ ਸੀ ਵੀ ਪੰਡਿਤ ਵਿਦਵਾਨ ਹੈ। ਤੇ ਕੁਛ ਕੁ ਨਾ ਇਹੋ ਜਿਹੇ ਬੰਦੇ ਇਕੱਠੇ ਹੋ ਗਏ, ਥੋੜੇ ਜਿਹੇ ਸ਼ਰਾਰਤੀ, ਕਹਿੰਦੇ ਵੀ ਇਹ ਜਿਹੜਾ ਪੰਡਿਤ ਹੈ ਨਾ ਆਪਾਂ ਇਹਦੀ ਗੋਸ਼ਟ ਕਰਾਈਏ ਕਿਸੇ ਨਾਲ, ਤੇ ਗੋਸ਼ਟ ਕਰਾ ਦੇਣੀ ਉਹਨਾਂ ਮੂਰਖ ਨਾਲ। ਹੁਣ ਜਿਹੜਾ ਵਿਦਵਾਨ ਹੈ ਉਹਨੇ ਆਪਣੀ ਸਮਝ ਨਾਲ ਗੱਲ ਕਰਨੀ, ਮੂਰਖ ਨੇ ਆਪਣੇ ਢੰਗ ਨਾਲ ਗੱਲ ਕਰਨੀ। ਉਹ ਜਿਹੜਾ ਹੁਣ ਵਿਚਾਰਾ ਮੂਰਖ ਸਿਧਰਾ, ਉਹਦਾ ਨਾਂ ਸੀ ਗੰਗਾ ਤੇਲੀ। ਇਹ ਜਿਹੜਾ ਪੰਡਿਤ ਆ ਇਹ ਵਿਦਵਾਨ ਹੈ। ਪੰਡਿਤ ਨੂੰ ਹੁਣ ਥੋੜੇ ਬੰਦੇ ਇਕੱਠੇ ਹੋ ਕੇ ਕਹਿਣ ਲੱਗੇ, ਨੌਜਵਾਨ ਕਹਿੰਦੇ ਪੰਡਿਤ ਜੀ ਵੀ ਅਸੀਂ ਨਾ ਤੁਹਾਡੀ ਗੋਸ਼ਟ ਕਰਾਉਣੀ, ਅਸੀਂ ਸੁਣਿਆ ਵੀ ਤੁਸੀਂ ਬੜੇ ਵਿਦਵਾਨ ਜੇ, ਤੁਸੀਂ ਬੜੇ ਸਿਆਣੇ ਅਕਲਮੰਦ ਹੋ, ਤੇ ਸਾਡੇ ਕੋਲ ਵੀ ਇੱਕ ਵਿਦਵਾਨ ਹੈ ਤੇ ਅਸੀਂ ਉਸ ਵਿਦਵਾਨ ਦੇ ਨਾਲ ਤੁਹਾਡੀ ਗੋਸ਼ਟ ਕਰਾਉਣੀ ਹੈ, ਭਲਾ ਪਤਾ ਲੱਗ ਜੂਗਾ ਵੀ ਕਿਹੜਾ ਜ਼ਿਆਦਾ ਵਿਦਵਾਨ ਹੈ ਸਿਆਣਾ ਹੈ। ਹੁਣ ਉਹ ਪੰਡਿਤ ਵੇਦਾਂ ਸ਼ਾਸਤਰਾਂ ਦਾ ਗਿਆਤਾ ਅਕਲਮੰਦ ਆ ਵਿਦਵਾਨ ਹੈ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਲੈਓ ਕੋਈ ਬੰਦਾ ਜਿਹੜਾ ਤੁਹਾਡੇ ਪਾਸ, ਅਸੀਂ ਬਚਨ ਬਿਲਾਸ ਕਰਾਂਗੇ। ਉਹ ਹੁਣ ਉਹ ਗਾਂਗੇ ਤੇਲੀ ਨੂੰ ਲੈ ਆਏ, ਉਹਦੇ ਹੁਣ ਕੱਪੜੇ ਕੁਪੜੇ ਉਹਨਾਂ ਨੇ ਜਿਹੜੇ ਮਾੜੇ ਮੋਟੇ ਪਾਏ ਸੀ ਨਾ ਗਲ, ਉਹਨੇ ਉਹ ਲਵਾਏ, ਉਹਦੇ ਵਧੀਆ ਕੱਪੜੇ ਪਾਏ, ਉਹਨੇ ਵਧੀਆ ਪੈਰੀ ਜੁੱਤੀ ਪਾਈ, ਉਹਦੇ ਐਂ ਪੂਰਾ ਪੰਡਿਤ ਬਣਾ ਦਿੱਤਾ ਕਿ ਉਹਨੂੰ ਲਿਬਾਸ ਦੇ ਵਿੱਚ ਪਹਿਰਾਵੇ 'ਚ ਹੈ ਹੁਣ ਸਿਆਣਾ ਕੋਈ ਨਹੀਂ ਗਾ। ਪੰਡਿਤ ਜੀ ਵੀ ਆ ਗਏ ਜੀ, ਦਿਨ ਮੁਕਰਰ ਹੋ ਗਿਆ ਸੀ ਜਿਹੜਾ, ਸਮਾਂ ਨਿਯਤ ਹੋ ਗਿਆ, ਆਓ ਬੈਠੋ ਜੀ। ਗੁਰੂ ਪਿਆਰਿਓ ਆਹਮੋ ਸਾਹਮਣੇ ਬਹਿ ਗਏ ਹੁਣ, ਇੱਕ ਪਾਸੇ ਉਹ ਸਿਆਣਾ ਵਿਦਵਾਨ ਪੰਡਿਤ, ਉਹਦੇ ਕੋਲ ਵੇਦ ਸ਼ਾਸਤਰ, ਇੱਧਰ ਹੁਣ ਗੰਗਾ ਤੇਲੀ, ਕਹਿੰਦੇ ਵੀ ਕਰੋ ਗੋਸ਼ਟ ਸ਼ੁਰੂ ਵੀ, ਆਲੇ ਦੁਆਲੇ ਬੈਠ ਕੇ ਬਾਕੀ ਵੀ ਲੋਕ ਕਰੋ ਜੀ, ਕਹਿੰਦੇ ਚਰਚਾ ਸ਼ੁਰੂ। ਜਗਤ ਦੇ ਲੋਕ, ਭਾਈ ਗੁਰਦਾਸ ਨੇ ਲਿਖਿਆ ਵੀ ਵੇਖਦੇ ਆ ਕੀ ਕੀਤਾ ਜੀ, ਜਿਹੜਾ ਪੰਡਿਤ ਸੀ ਨਾ ਜੀ ਉਹਨੇ ਹੁਣ ਸ਼ੁਰੂ ਕੀਤਾ ਕੰਮ, ਉਹ ਸਾਰੇ ਲੋਕ ਹੁਣ ਉਹ ਗੰਗਾ ਤੇਲੀ ਸਾਹਮਣੇ ਬੈਠਾ, ਹੁਣ ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ, ਚੁੱਪ ਚੁਪੀਤੇ ਗੱਲਾਂ ਕਰ ਰਹੇ ਆ, ਗੋਸ਼ਟ ਜਿਹੜੀ ਉਹ ਚੁੱਪ ਕਰਕੇ ਹੋਏਗੀ, ਕਿਉਂਕਿ ਜਿਹੜਾ ਗੰਗਾ ਤੇਲੀ ਉਹ ਤੇ ਮੂਰਖ ਦਾ ਪਤਾ ਲੱਗ ਜਾਣਾ ਨਾ ਵੀ ਇਹ ਸ਼ਦਾਈ ਹੈ ਇਹ ਤੇ ਕਮਲਾ। ਜਿਹੜੇ ਗੋਸ਼ਟ ਕਰਾਉਣ ਵਾਲੇ ਉਹ ਕਹਿੰਦੇ ਵੀ ਚੁੱਪ ਚੁਪੀਤੇ ਗੋਸ਼ਟ ਹੋਊਗੀ ਇਸ਼ਾਰਿਆਂ ਨਾਲ। ਹੁਣ ਜੇ ਗੰਗਾ ਤੇਲੀ ਹਾਰ ਵੀ ਜਾਵੇ ਤੇ ਉਹਦਾ ਕੀ ਜਾਣਾ, ਪਰ ਹੁਣ ਪੰਡਿਤ ਨੇ ਜਦੋਂ ਇੱਕ ਉਂਗਲ ਖੜੀ ਕੀਤੀ ਨਾ ਜੀ, ਪੰਡਿਤ ਨੇ ਇੱਕ ਉਂਗਲ ਖੜੇ ਕਰਨ ਦਾ ਮਤਲਬ ਇਹ ਦੱਸਿਆ, ਕਿਉਂਕਿ ਬੋਲਣਾ ਤਾਂ ਹੈ ਨਹੀਂ ਮੂੰਹ ਤੋਂ, ਉਸਨੇ ਇਹ ਦੱਸਿਆ ਵੀ ਜਿਹੜਾ ਪਰਮਾਤਮਾ ਹੈ, ਨਿਰਗੁਣ ਬ੍ਰਹਮ ਹੈ, ਪਰਮੇਸ਼ਰ ਹੈ, ਉਹ ਇੱਕ ਆ, ਪਰਮਾਤਮਾ ਇੱਕ ਆ। ਹੁਣ ਇੱਕ ਉਂਗਲ ਉਹਨੇ ਖੜੀ ਕੀਤੀ ਪੰਡਿਤ ਨੇ, ਗੰਗੇ ਤੇਲੀ ਨੇ ਵੇਖਿਆ ਇਹਨੇ ਮੈਨੂੰ ਇੱਕ ਉਂਗਲ ਜਿਹੜੀ ਦਿਖਾਈ ਹੈ ਨਾ, ਇਹ ਮੈਨੂੰ ਕਹਿੰਦਾ ਵਾ ਵੀ ਮੈਂ ਤੇਰੀ ਇੱਕ ਅੱਖ ਕੱਢ ਦੂੰਗਾ, ਮੈਂ ਤੇਰੀ ਅੱਖ ਕੱਢ ਦੇਣੀ ਇੱਕ, ਆਪਣੇ ਢੰਗ ਨਾਲ ਸੋਚਦਾ। ਹੁਣ ਉਹਨੇ ਗੰਗੇ ਤੇਲੀ ਨੇ ਅੱਗੇ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ ਵੀ ਮੈਂ ਤੇਰੀਆਂ ਦੋਵੇਂ ਕੱਢ ਦੇਣੀਆਂ, ਪੰਡਿਤ ਸੋਚੇ ਬਈ ਹੱਦ ਹੋ ਗਈ, ਮੈਂ ਤਾਂ ਇੱਕ ਉਂਗਲ ਖੜੀ ਕੀਤੀ ਹੈ ਵੀ ਪਰਮੇਸ਼ਰ ਇੱਕ ਆ, ਭਗਵਾਨ ਇੱਕ ਆ, ਇਹਨੇ ਅੱਗਿਓਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ, ਬਈ ਇਹਨੇ ਕਿਉਂ ਦੋ ਕੀਤੀਆਂ? ਹੁਣ ਉਹਦਾ ਤਾਂ ਆਪਣਾ ਢੰਗ ਹੈ ਨਾ ਉਂਗਲਾਂ ਖੜੀਆਂ ਕਰਨ ਦਾ। ਪੰਡਿਤ ਨੇ ਆਪਣੇ ਢੰਗ ਨਾਲ ਸੋਚਣਾ। ਪੰਡਿਤ ਜੀ ਨੇ ਸੋਚਿਆ, ਕਹਿੰਦੇ ਵੀ ਮੈਂ ਆਖਿਆ ਸੀ ਵੀ ਰੱਬ ਇੱਕ ਆ, ਇਹ ਹੁਣ ਮੈਨੂੰ ਜਵਾਬ ਦਿੰਦਾ ਵੀ ਭਾਵੇਂ ਹੈ ਪਰਮੇਸ਼ਰ ਇੱਕ ਪਰ ਸਰੂਪ ਉਹਦੇ ਦੋ ਨੇ, ਇੱਕ ਨਿਰਗੁਣ ਤੇ ਦੂਸਰਾ ਸਰਗੁਣ। ਪੰਡਿਤ ਨੇ ਗਰਦਨ ਥੱਲੇ ਨੂੰ ਮਾਰ ਦਿੱਤੀ, ਹਾਂ ਚ ਮਿਲਾਤੀ, ਹਾਂ ਵੀ ਹਾਂ ਵੀ ਤੇਰੀ ਆ ਗੱਲ ਜਿਹੜੀ ਆ ਇਹ ਬਹੁਤ ਵਧੀਆ, ਠੀਕ ਹੈ ਤੇਰੀ ਗੱਲ। ਪੰਡਿਤ ਨੇ ਫਿਰ ਇਸ਼ਾਰਾ ਕੀਤਾ ਵੀ ਕਰਾਂ ਹੁਣ ਇਸ਼ਾਰਾ ਵੀ ਕਰੀਏ ਸ਼ੁਰੂ ਅਗਲੀ ਗੱਲ। ਉਹ ਗੰਗਾ ਤੇਲੀ ਕਹਿੰਦਾ ਵੀ ਕਰ ਗੱਲ, ਕੋਈ ਗੱਲ ਨਹੀਂ। ਹੁਣ ਪੰਡਿਤ ਜੀ ਨੇ ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ, ਹੱਥ ਦੀਆਂ ਪੰਜ ਉਂਗਲਾਂ ਨੇ ਆਪਣੀਆਂ। ਜਿਹੜਾ ਹੁਣ ਪੰਡਿਤ ਸੀ ਉਹਨੇ ਤੇ ਇਹ ਦੱਸਿਆ ਪੰਜ ਉਂਗਲਾਂ ਖੜੀਆਂ ਕਰਕੇ ਵੀ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤੇ ਇਹ ਜਿਹੜੇ ਪੰਜ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਭਈ ਇਹਨਾਂ ਨੂੰ ਵਸ ਵਿੱਚ ਕਰਨ ਨਾਲ ਫਿਰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਜਿੰਨੀ ਦੇਰ ਪੰਜ ਵਿਕਾਰ ਸਾਡੇ ਵਸ ਵਿੱਚ ਨਾ ਹੋਣ ਓਨੀ ਦੇਰ ਸਾਨੂੰ ਰੱਬ ਨਹੀਂ ਮਿਲ ਸਕਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਪੰਡਿਤ ਨੇ ਪੰਜ ਉਂਗਲਾਂ ਪੰਜਾਂ ਵਿਕਾਰਾਂ ਵਾਸਤੇ ਖੜੀਆਂ ਕੀਤੀਆਂ ਵੀ ਪੰਜ ਵਿਕਾਰ ਵਸ 'ਚ ਕਰਾਂਗੇ ਤੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ। ਗਾਂਗੇ ਤੇਲੀ ਨੇ ਵੇਖਿਆ ਵੀ ਪੰਜ ਉਂਗਲਾਂ ਖੜੀਆਂ ਕਰਦਾ ਹੈ ਤੇ ਇਹਦੀਆਂ ਪੰਜ ਉਂਗਲਾਂ ਖੜੀਆਂ ਕਰਨ ਦਾ ਮਤਲਬ ਇਹ ਆ ਭਈ ਇਹ ਪੰਡਿਤ ਇਹ ਕਹਿੰਦਾ ਵਾ ਵੀ ਅਸੀਂ ਪੰਜ ਜਣੇ ਇਕੱਠੇ ਹੋ ਗਏ ਤੇ ਤੈਨੂੰ ਢਾ ਲਵਾਂਗੇ, ਵੀ ਮਾਰ ਦਾਂਗੇ ਤੈਨੂੰ ਅਸੀਂ ਪੰਜ ਜਣੇ। ਇਹ ਬਹੁਤ ਹੀ ਵੱਧ ਘੱਟ ਗੱਲ ਕੀਤੀ। ਉਹ ਜਿਹੜਾ ਗੰਗਾ ਤੇਲੀ ਨਾ ਉਹਨੇ ਅੱਗੇ ਮੁੱਕਾ ਵੱਟ ਦਿੱਤਾ, ਆਪਣੀਆਂ ਪੰਜੇ ਉਂਗਲਾਂ ਜਿਸ ਤਰ੍ਹਾਂ ਆਪਾਂ ਮੁੱਕੀ ਵੱਟਦੇ ਹਾਂ, ਪੰਜੇ ਉਂਗਲਾਂ ਇਕੱਠੀਆਂ ਕਰਕੇ ਮੁੱਕਾ ਬਣਾ ਲਿਆ ਉਹਨੇ ਤੇ ਮੁੱਕੀ ਕਰਦਾ ਉਹਦੇ ਵੱਲ ਨੂੰ, ਪੰਡਿਤ ਵੱਲ ਨੂੰ। ਪੰਡਿਤ ਨੇ ਸੋਚਿਆ ਵੀ ਮੈਂ ਤਾਂ ਇਸ ਨੂੰ ਕਿਹਾ ਸੀ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵਿਕਾਰ ਨੇ, ਇਹਨਾਂ ਨੂੰ ਵਸ 'ਚ ਕਰੀਏ ਤਾਂ ਰੱਬ ਮਿਲਦਾ, ਮੈਂ ਤੇ ਪੰਜ ਉਂਗਲਾਂ ਖੜੀਆਂ ਕੀਤੀਆਂ, ਇਹਨੇ ਪੰਜੇ ਦੀਆਂ ਪੰਜੇ ਇਕੱਠੀਆਂ ਕਰ ਦਿੱਤੀਆਂ। ਹੁਣ ਗੰਗਾ ਤੇਲੀ ਮੁੱਕੀ ਕਿਉਂ ਕਰਦਾ ਅੱਗਿਓਂ? ਉਹ ਇਸ ਕਰਕੇ ਕਰਦਾ ਵੀ ਤੁਸੀਂ ਪੰਜੇ ਜਣੇ ਮੇਰੀ ਇੱਕ ਮੁੱਕੀ ਦੀ ਮਾਰ ਜੇ, ਇੱਕੋ ਮੁੱਕੀ ਨਾ ਮਾਰ ਦੂੰ ਤੁਹਾਨੂੰ ਪੰਜਾਂ ਨੂੰ, ਉਹ ਇਹ ਸੋਚਦਾ ਗੰਗਾ ਤੇਲੀ। ਅਤੇ ਜਿਹੜਾ ਪੰਡਿਤ ਆ ਸਾਧ ਸੰਗਤ, ਹੁਣ ਪੰਡਿਤ ਦੇ ਦਿਲ 'ਚ ਇਹ ਗੱਲ ਆਈ ਵੀ ਹੱਦ ਹੋ ਗਈ, ਇਹ ਤਾਂ ਬੰਦਾ ਹੀ ਬੜਾ ਸਿਆਣਾ, ਬੜਾ ਅਕਲਮੰਦ ਬੰਦਾ ਇਹ ਤਾਂ। ਕਿਉਂ? ਕਿਉਂਕਿ ਇਹਨੇ ਜਿਹੜਾ ਆ ਇਸ ਤਰ੍ਹਾਂ ਪੰਜੇ ਉਂਗਲਾਂ ਇਕੱਠੀਆਂ ਕਰ ਲਈਆਂ ਨਾ, ਇਹ ਅੱਗਿਓਂ ਇਹ ਕਹਿੰਦਾ ਵਾ ਵੀ ਇਹ ਪੰਜ ਦੇ ਪੰਜ ਵੀ ਜਿਹੜੇ ਵਸ 'ਚ ਆ ਸਕਦੇ ਉਹਦੀ ਕਿਰਪਾ ਨਾਲ ਹੀ ਆ ਸਕਦੇ, ਉਹਦੀ ਬਖਸ਼ਿਸ਼ ਨਾਲ ਹੀ ਇਹ ਪੰਜੇ ਵਸ 'ਚ ਆ ਸਕਦੇ, ਮੁੱਠੀ 'ਚ ਆ ਜਾਂਦੇ ਆ ਪੰਜੇ ਜੇ ਉਹਦੀ ਕਿਰਪਾ ਹੋ ਜਾਵੇ। ਇੰਨੀ ਗੱਲ ਹੋਈ ਤੇ ਜਿਹੜਾ ਪੰਡਿਤ ਸੀ ਉਹਨੇ ਹੱਥ ਜੋੜ ਦਿੱਤੇ। ਪੰਡਿਤ ਕਹਿੰਦਾ ਜੀ ਇਹ ਜ਼ਿਆਦਾ ਵਿਦਵਾਨ ਹੈ, ਗੰਗਾ ਤੇਲੀ ਜਿੱਤ ਗਿਆ ਤੇ ਪੰਡਿਤ ਹਾਰ ਗਿਆ। ਭਾਵ ਇਹ ਸੀ ਕਿ ਜਿਹੜਾ ਸਿਆਣਾ ਆ ਅਕਲਮੰਦ ਆ ਜਿਹੜਾ ਸਾਧ ਸੰਗਤ, ਸਮਝ ਹੋਣ ਤੇ ਪੰਡਿਤ ਆ ਵਿਦਵਾਨ ਆ, ਸਮਝ ਨਾ ਹੋਣ ਤੇ ਮੂਰਖ ਆ। ਇਸ ਤਰ੍ਹਾਂ ਨਹੀਂ ਕਦੇ ਕਦੇ ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਵੀ ਮੂਰਖ ਹੋ ਸਕਦਾ ਹੈ ਕਦੇ ਕਦੇ, ਭਰੀ ਸਭਾ ਦੇ ਵਿੱਚ ਇਸ ਤਰ੍ਹਾਂ ਵੀ ਹੋ ਜਾਂਦਾ, ਕੌਤਕ ਵਰਤ ਜਾਂਦਾ ਆ, ਪਰੰਤੂ ਹੈ ਉਹ ਪੰਡਿਤ ਸਿਆਣਾ ਤੇ ਅਕਲਮੰਦ। ਗੰਗਾ ਤੇਲੀ ਗੰਗਾ ਤੇਲੀ ਰਹਿਣਾ ਹੈ ਭਾਵੇਂ ਉਹਨੂੰ ਜਿੱਤ ਵੀ ਮਿਲ ਜੇ ਦੁਨੀਆਂ ਦੇ ਵਿੱਚ। ਕਦੇ ਕਦੇ ਮੈਨੂੰ ਖਿਮਾ ਕਰਿਓ ਜੇ, ਐਸੇ ਐਸੇ ਲੋਕ ਵੀ ਆਗੂ ਬਣ ਜਾਂਦੇ ਆ ਜਿਨ੍ਹਾਂ ਦੇ ਅੰਦਰ ਯੋਗਤਾ ਨਹੀਂ ਵੀ ਹੁੰਦੀ, ਪਰ ਸਮਾਂ ਪਾ ਕੇ ਉਹਨਾਂ ਦਾ ਪਾਜ ਉਗੜ ਜਾਂਦਾ ਤੇ ਪਾਸੇ ਹਟਾ ਦਿੱਤੇ ਜਾਂਦੇ ਨੇ ਉਹ ਲੋਕ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਗੋਸ਼ਟ ਗਾਂਗੇ ਤੇਲੀ ਹੈ, ਪੰਡਿਤ ਨਾਲ ਹੋਵੇ ਜੱਗ ਦੇਖੈ। ਰਾਜਾ ਭੋਜ ਦੇ ਭੁਜੈਨ ਨਗਰ ਵਿੱਚ ਗੰਗਾ ਤੇਲੀ ਜਿਹੜਾ ਰਹਿੰਦਾ ਸੀ, ਚਰਚਾ ਦੇ ਵਿੱਚ ਇੱਕ ਪੰਡਿਤ ਨਾਲ ਗੱਲਾਂ ਬਾਤਾਂ ਕਰਦਾ ਤੇ ਬਹੁਤ ਲੋਕ ਇਕੱਠੇ ਹੋ ਕੇ ਉਹਨਾਂ ਦੋਵਾਂ ਦੀ ਚਰਚਾ ਗੋਸ਼ਟ ਸੁਣਦੇ ਤੇ ਵੇਖਦੇ ਆ। ਖੜੀ ਕਰੈ ਇੱਕ ਉਂਗਲੀ, ਗੰਗਾ ਦੋਏ ਵਿਖਾਲੇ ਰੇਖੈ। ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ ਤੇ ਨਿਰੰਕਾਰ ਪਰਮੇਸ਼ਰ ਬ੍ਰਹਮ ਇੱਕ ਹੈ ਤੇ ਗੰਗੇ ਤੇਲੀ ਨੇ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਵੀ ਸ਼ਾਇਦ ਇਹ ਪੰਡਿਤ ਮੈਨੂੰ ਕਹਿੰਦਾ ਵੀ ਮੈਂ ਤੇਰੀ ਇੱਕ ਅੱਖ ਕੱਢ ਦੂੰ, ਉਹ ਅੱਗਿਓਂ ਦੋ ਉਂਗਲਾਂ ਖੜੀਆਂ ਕਰਕੇ ਕਹਿੰਦਾ ਮੈਂ ਤੇਰੀਆਂ ਦੋਵੇਂ ਕੱਢ ਦੂੰ। ਪਰ ਪੰਡਿਤ ਆਪਣੇ ਢੰਗ ਨਾਲ ਸੋਚਦਾ ਹੈ ਵੀ ਇਹਨੇ ਦੋ ਉਂਗਲਾਂ ਅੱਗਿਓਂ ਇਸ ਕਰਕੇ ਖੜੀਆਂ ਕੀਤੀਆਂ, ਇਹ ਮੈਨੂੰ ਦੱਸਦਾ ਕਿ ਪਰਮੇਸ਼ਰ ਹੈ ਭਾਵੇਂ ਇੱਕ ਪਰ ਉਹਦੇ ਸਰੂਪ ਦੋ ਨੇ, ਇੱਕ ਨਿਰਗੁਣ ਇੱਕ ਸਰਗੁਣ। ਜਦੋਂ ਨਿਰਗੁਣ ਸਰੂਪ ਹੈ ਉਸਦਾ, ਉਸ ਵਕਤ ਉਹ ਰੂਪ ਰੰਗ ਚੇਨ ਚੱਕਰ ਤੋਂ ਵੱਖਰਾ ਹੈ। ਜਦੋਂ ਸਰਗੁਣ ਸਰੂਪ ਹੈ ਫਿਰ ਸਾਰੇ ਦੇ ਸਾਰੇ ਜਗਤ ਵਿੱਚ ਵੱਸਦਾ ਹੈ, ਭਾਵ ਮੈਨੂੰ ਇਹ ਦੱਸਦਾ ਹੈ। ਪੰਡਿਤ ਹੁਣ ਆਪਣੇ ਢੰਗ ਨਾਲ ਇਸ ਤਰ੍ਹਾਂ ਸੋਚਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਫੇਰ ਉਚਾਏ ਪੰਜ ਉਂਗਲਾਂ, ਗਾਂਗਾ ਮੁੱਠ ਹਲਾਏ ਅਲੇਖਾ। ਹੁਣ ਪੰਡਿਤ ਨੇ ਪੰਜ ਉਂਗਲਾਂ ਖੜੀਆਂ ਕੀਤੀਆਂ ਕਿ ਪਰਮੇਸ਼ਰ ਨਿਰੰਕਾਰ ਪਰਮਾਤਮਾ ਪੰਜ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਵਿਕਾਰ ਜਿੱਤਣ ਨਾਲ ਮਿਲਦਾ ਹੈ, ਤੇ ਜਿਹੜਾ ਗੰਗਾ ਤੇ ਲਈ ਆ ਉਹਨੇ ਮੁੱਕੀ ਵੱਟ ਕੇ ਵਿਖਾਤੀ। ਮੁੱਕੀ ਵੱਟ ਲਈ ਅੱਗਿਓਂ ਗੰਗਾ ਇਹ ਸੋਚਦਾ ਵੀ ਇਹ ਮੈਨੂੰ ਕਹਿੰਦਾ ਵੀ ਅਸੀਂ ਪੰਜ ਜਣੇ ਰਲ ਕੇ ਤੈਨੂੰ ਢਾ ਲਾਂਗੇ, ਉਹਨੇ ਮੁੱਕਾ ਵਿਖਾ ਦਿੱਤਾ ਅੱਗਿਓਂ ਵੀ ਤੁਸੀਂ ਮੇਰੀ ਮੁੱਕੀ ਦੀ ਮਾਰ ਨਹੀਂ ਜੇ। ਤੇ ਜਿਹੜਾ ਪੰਡਿਤ ਉਹ ਇਹ ਸੋਚਦਾ ਵੀ ਮੈਂ ਪੰਜ ਵਿਕਾਰਾਂ ਦੀ ਗੱਲ ਕੀਤੀ ਆ, ਇਹਨੇ ਮੁੱਠੀ ਅੱਗਿਓਂ ਇਸ ਕਰਕੇ ਇਕੱਠੀ ਕਰ ਲਈ ਵੀ ਇਹ ਪੰਜ ਵੀ ਉਸੇ ਦੇ ਹੀ ਬਣਾਏ ਆ ਪਰਮੇਸ਼ਰ ਦੇ ਹੀ, ਉਹ ਕਿਰਪਾ ਕਰੇ ਬਖਸ਼ਿਸ਼ ਕਰੇ ਤੇ ਇਹ ਪੰਜੇ ਵਸ ਵਿੱਚ ਲਿਆ ਦਿੰਦਾ ਆਪਣੇ ਪਿਆਰੇ ਦੇ, ਉਹ ਪਿਆਰਾ ਪ੍ਰਭੂ ਨੂੰ ਮਿਲ ਪੈਂਦਾ ਹੈ, ਮੁੱਠੀ ਚ ਆ ਜਾਂਦੇ ਉਹਦੀ ਚ। ਇਸ ਲਈ ਸਾਧ ਸੰਗਤ, ਪੰਡਿਤ ਹੁਣ ਆਪਣੇ ਢੰਗ ਨਾਲ ਸੋਚਦਾ ਹੈ, ਵਿਦਵਾਨ ਸੀ। ਭਾਈ ਗੁਰਦਾਸ ਜੀ ਕਹਿੰਦੇ, ਪੈਰੀ ਪੈ ਉੱਠ ਚੱਲਿਆ, ਪੰਡਿਤ ਹਾਰ ਭੁਲਾਵੇ ਭੇਖੈ। ਭੇਖ ਦੇ ਭੁਲਾਵੇ ਜਿਹੜਾ ਪੰਡਿਤ ਆ ਉਹ ਹਾਰ ਕੇ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਆਪਣੇ ਘਰ ਨੂੰ ਚਲਾ ਗਿਆ। ਕਹਿੰਦਾ ਜੀ ਮੈਂ ਹਾਰਿਆ ਤੇ ਗੰਗਾ ਜਿੱਤ ਗਿਆ। ਨਿਰਗੁਣ ਸਰਗੁਣ ਅੰਗ ਦੋਏ, ਪਰਮੇਸ਼ਰ ਪੰਜ ਮਿਲਣ ਸਰੇਖ ਹੈ। ਇਹ ਪਹਿਲਾਂ ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਦੋ ਪਾਖਿਆ, ਪੰਜੇ ਦੇ ਪੰਜੇ ਵਿਕਾਰ ਸਰ ਕੀਤਿਆਂ ਵਸ ਵਿੱਚ ਕੀਤਿਆਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅੱਖਾਂ ਦੋਵੇਂ ਭੰਨ ਸਾਂ, ਮੁੱਕੀ ਲਾਏ ਹਲਾਏ ਨਵੇਖ ਹੈ। ਜਿਵੇਂ ਪੰਡਿਤ ਨੇ ਪਹਿਲਾਂ ਇੱਕ ਉਂਗਲ ਖੜੀ ਕੀਤੀ ਸੀ ਤੇ ਗਾਂਗੇ ਤੇਲੀ ਨੇ ਦੋਵੇਂ ਉਂਗਲਾਂ ਖੜੀਆਂ ਕਰ ਦਿੱਤੀਆਂ ਸੀ, ਇਹ ਸ਼ਾਇਦ ਮੈਨੂੰ ਕਹਿੰਦਾ ਮੈਂ ਤੇਰੀ ਇੱਕ ਅੱਖ ਕੱਢ ਦਿਆਂਗਾ, ਉਹ ਕਹਿੰਦਾ ਮੈਂ ਤੇਰੀਆਂ ਦੋਵੇਂ ਕੱਢ ਦੂੰ, ਇੱਕ ਨਿਮਖ ਵਿੱਚ ਮੁੱਕੀ ਲਾ ਕੇ ਹਰਾ ਦਿਆਂਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਜਿਹੜਾ ਗੰਗਾ ਤੇਲੀ ਸੀ। ਭਾਈ ਗੁਰਦਾਸ ਜੀ ਕਹਿੰਦੇ, ਮੂਰਖ ਪੰਡਿਤ ਸੁਰਤ ਵਿਸ਼ੇਖੈ। ਮੂਰਖ ਤੇ ਪੰਡਿਤ ਵਿਖੇ ਗਿਆਤ ਦੀ ਵਿਸ਼ੇਸ਼ਤਾ ਹੈ, ਭਾਵ ਵਿਸ਼ੇਸ਼ ਉਹੀ ਇਨਸਾਨ ਹੈ ਜਿਸ ਦੇ ਕੋਲ ਗਿਆਨ ਹੈ। ਆਪਣੀ ਗੱਲ ਵੀ ਪੰਡਿਤ ਵਿਦਵਾਨ ਦੇ ਵਿੱਚ ਵਿਦਵਤਾ ਦੇ ਵਿੱਚ ਹੀ ਕਰਦਾ ਤੇ ਉਸ ਦੀ ਗੱਲ ਵੀ ਵਿਦਵਤਾ ਨਾਲ ਹੀ ਸਮਝਦਾ, ਕਿਉਂਕਿ ਉਹਦੀ ਸੋਚ ਹੀ ਵਿਦਵਤਾ ਤੇ ਗਿਆਨ ਤੇ ਖਲੋਤੀ ਹੈ। ਤੇ ਜਿਹੜਾ ਮੂਰਖ ਆ ਉਹਨੇ ਤੁਹਾਡੇ ਸਾਹਮਣੇ ਵਾਲੀ ਦੀ ਗੱਲ ਵੀ ਮੂਰਖਤਾ ਨਾਲ ਹੀ ਸੁਣਨੀ ਹੈ ਤੇ ਆਪ ਵੀ ਜਵਾਬ ਉਹਨੇ ਮੂਰਖਤਾ ਵਾਲਾ ਹੀ ਦੇਣਾ, ਭਾਵ ਮੂਰਖ ਮੂਰਖ ਹੀ ਆ ਤੇ ਵਿਦਵਾਨ ਵਿਦਵਾਨ ਹੀ ਰਹਿਣਾ ਆ। ਇਹ ਵੱਖਰੀ ਗੱਲ ਆ ਕਿ ਜਿਹੜਾ ਪੰਡਿਤ ਸੀਗਾ ਉਹ ਹੱਥ ਜੋੜ ਕੇ ਉਹਦੇ ਅੱਗੋਂ ਚਲਾ ਗਿਆ। ਬਹੁਤੀ ਬਾਤ ਇਹੋ ਹੀ ਹੁੰਦੀ ਹੈ ਵੀ ਮੂਰਖੇ ਨਾਲ ਨਾ ਲੁਝੀਏ, ਮੂਰਖ ਨਾਲ ਬਹੁਤੀ ਬਹਿਸ ਝਗੜਾ ਕਰੀਦਾ ਹੀ ਨਹੀਂ ਹੈ। ਵਿਦਵਾਨ ਸਿਆਣੇ ਅਕਲਮੰਦ ਨੇ ਆਪਣੇ ਤਰੀਕੇ ਨਾਲ ਸੋਚਣਾ ਗਿਆਨ ਦੇ ਪੱਖ ਤੋਂ, ਜਿਹੜਾ ਮੂਰਖ ਆ ਉਹਨੇ ਅਬਲ ਟਬਲੀਆਂ ਮਾਰਨੀਆਂ ਜਿਵੇਂ ਗੰਗਾ ਤੇਲੀ ਮਾਰਦਾ ਸੀ। ਇਸ ਲਈ ਸਾਧ ਸੰਗਤ, ਜਿਹੜੇ ਗੁਰਮੁਖ ਜਾਣੇ ਆ, ਗਿਆਨਵਾਨ ਹੈ, ਵਿਦਵਾਨ ਨੇ, ਸਿਆਣੇ ਪੁਰਸ਼ ਨੇ, ਗੁਰਮਤ ਬਾਣੀ ਦੇ ਗਿਆਤਾ ਨੇ, ਉਹਨਾਂ ਨੇ ਆਪਣੇ ਗਿਆਨ ਦੇ ਢੰਗ ਨਾਲ ਤੇ ਗੁਰਮਤ ਦੇ ਢੰਗ ਨਾਲ ਹੀ ਬਾਤ ਪਾਉਣੀ ਹੈ। ਜਿਹੜਾ ਮਨਮੁਖ ਹੈ, ਮੂਰਖ ਹੈ, ਬੇਮੁਖ ਹੈ, ਗੁਰੂ ਤੋਂ ਟੁੱਟਿਆ ਹੋਇਆ ਸਾਕਤ ਇਨਸਾਨ ਆ, ਉਹਨੇ ਆਪਣੀਆਂ ਅਬਲ ਟਬਲੀਆਂ ਤੇ ਝਖਾਂ ਮਾਰਨ ਵਾਲੀਆਂ ਹੀ ਬਾਤਾਂ ਪਾਉਣੀਆਂ। ਦੋਵਾਂ ਦਾ ਅੰਤਰ ਇਹ ਹੈ, ਦੋਵਾਂ ਦੇ ਜੀਵਨ ਵਿੱਚ ਇੱਕ ਗਿਆਨਵਾਨ ਹੈ, ਇੱਕ ਅਗਿਆਨਤਾ ਦੇ ਵਿੱਚ ਹੈ। ਅਗਿਆਨਤਾ ਵਾਲੇ ਨੇ ਅਗਿਆਨਤਾ ਦੀਆਂ ਗੱਲਾਂ ਕਰਨੀਆਂ ਹਨੇਰੇ ਦੀਆਂ ਹੀ, ਗੁਰਮੁਖ ਗਿਆਨਵਾਨ ਜਿਹੜਾ ਉਸਨੇ ਚਾਨਣ ਗੁਰਮਤ ਤੇ ਸ਼ਬਦ ਦੀਆਂ ਬਾਤਾਂ ਪਾਉਣੀਆਂ ਹਨ। ਵਾਰ 32 ਪੌੜੀ 19 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਮੂਰਖ ਦੀ ਸੰਗਤ ਦਾ ਫਲ ਦੱਸਦੇ ਆ ਤੇ ਮੂਰਖ ਦੀ ਸੰਗਤ ਕਰੋਗੇ ਤੇ ਪ੍ਰਾਪਤੀ ਕੀ ਹੈ। ਠੰਡੇ ਖੂਹ ਹੋ ਨਹਾਏ ਕਹਿ, ਪੱਗ ਵਿਸਾਰ ਆਇਆ ਸਿਰ ਨੰਗੈ, ਘਰ ਵਿੱਚ ਰੰਨਾ ਕਮਲੀਆਂ, ਤੁਸੀ ਲੀਤੀ ਦੇਖ ਕੁਟੰਗੈ, ਰੰਨਾ ਦੇਖ ਪਟੰਦੀਆਂ, ਧਾਹਾਂ ਮਾਰੈ ਹੋਏ ਨਿਸੰਗੈ, ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੈ, ਨੈਣ ਪੁਸ਼ ਦੀ ਪਿੱਟ ਦੀਆਂ, ਕਿਸਦੈ ਨਾਏ ਅਲਾਣੀ ਅੰਗੈ, ਸਹੁਰੇ ਪੁਛੋ ਜਾਏ ਕੈ, ਕੌਣ ਮੂਆ ਨੂੰ ਉੱਤਰ ਮੰਗੈ, ਕਾਵਾਂ ਰੌਲੀ ਮੂਰਖ ਸੰਗੈ ਕਾਵਾਂ ਰੌਲੀ, ਮੂਰਖ ਸੰਗੈ। ਇਸ ਪੌੜੀ ਦੇ ਵਿੱਚ ਗੁਰੂ ਪਿਆਰਿਓ ਦੋ ਤਿੰਨ ਤੱਤ ਨਿਕਲਣੇ। ਭਾਈ ਗੁਰਦਾਸ ਜੀ ਨੇ ਜਿਹੜਾ ਦ੍ਰਿਸ਼ਟਾਂਤ ਦਿੱਤਾ, ਬੜਾ ਬਾ ਕਮਾਲ ਬਚਨ ਭਾਈ ਗੁਰਦਾਸ ਜੀ ਦਾ, ਕਿ ਪੁਰਾਤਨ ਸਮੇਂ ਦੇ ਵਿੱਚ ਵੀ ਲੋਕ ਜਿਹੜੇ ਸੀ ਸਿਰ ਦੀ ਦਸਤਾਰ ਦੇ ਨਾਲ, ਸਿਰ ਦੀ ਪੱਗ ਦੇ ਨਾਲ ਕਿਤਨਾ ਪਿਆਰ ਕਰਦੇ ਸੀ। ਔਰ ਇਸ ਸਿਰ ਦੀ ਪਗੜੀ ਦਾ, ਜਿਸ ਨੂੰ ਅੱਜ ਸਿੱਖ ਕੌਮ ਵਿੱਚ ਆਪਾਂ ਦਸਤਾਰ ਕਹਿੰਦੇ ਹਾਂ, ਸਾਡੀ ਇਸ ਦਸਤਾਰ ਦਾ ਭਾਵ ਪੱਗ ਦਾ ਕਿੰਨਾ ਸਤਿਕਾਰ ਅਦਬ ਸੀ। ਤੇ ਬਾਕੀ ਮਤਾਂ ਮਜ਼ਹਬਾਂ ਦੇ ਲੋਕ ਵੀ ਤੇ ਹਿੰਦੂ ਆਦਿਕ ਲੋਕ ਵੀ ਜਿਹੜੇ ਆ, ਇਹ ਵੀ ਪੱਗ ਬੰਨ ਕੇ ਰੱਖਦੇ ਸੀਗੇ। ਇਹਨੂੰ ਘਰ ਦੀ ਇੱਜ਼ਤ ਸਤਿਕਾਰ ਸਮਝਿਆ ਜਾਂਦਾ ਸੀ ਦਸਤਾਰ ਨੂੰ। ਭਾਈ ਸਾਹਿਬ ਲਿਖਦੇ ਨੇ, ਇੱਕ ਬੰਦਾ, ਇੱਕ ਖੱਤਰੀ ਆਪਣੇ ਘਰੋਂ ਠੰਡ ਦੇ ਦਿਨਾਂ 'ਚ ਖੂਹ ਦੇ ਉੱਤੇ ਨਹਾਉਣ ਵਾਸਤੇ ਚਲਾ ਗਿਆ। ਉਸ ਵੇਲੇ ਖੂਹ ਹੁੰਦੇ ਸੀ, ਕਈ ਖੂਹ ਤੋਂ ਪਾਣੀ ਘਰ ਭਰ ਕੇ ਲੈ ਆਉਂਦੇ ਸੀ ਤੇ ਘਰ ਨਹਾ ਲੈਂਦੇ ਸੀ। ਆਮ ਤੌਰ ਦੇ ਉੱਤੇ ਜਿਹੜੇ ਮਰਦ ਸੀਗੇ ਉਹ ਖੂਹ ਦੇ ਉੱਤੇ ਇਸ਼ਨਾਨ ਕਰ ਲੈਂਦੇ ਸੀ, ਤੇ ਔਰਤਾਂ ਜਿਹੜੀਆਂ ਉਹਨਾਂ ਨੇ ਘਰ ਪਾਣੀ ਭਰ ਲਿਆਉਣਾ, ਆਣ ਕੇ ਨਹਾ ਲੈਣਾ। ਇਸ ਤਰ੍ਹਾਂ ਲੋਕ ਪਾਣੀ ਖੂਹਾਂ ਦਾ ਹੀ ਪੀਂਦੇ ਸੀ ਤੇ ਵਰਤਦੇ ਵੀ ਸੀ। ਇਹ ਕੋਈ ਸੁਣੀਆਂ ਹੋਈਆਂ ਗੱਲਾਂ ਨਹੀਂ, ਦਾਸ ਇਹ ਵੇਖਦਾ ਰਿਹਾ। ਮੈਂ ਆਪ ਖੁਦ ਲੋਕਾਂ ਨੂੰ ਖੂਹਾਂ ਤੋਂ ਪਾਣੀ ਭਰਦਿਆਂ ਪਿੰਡਾਂ ਦੇ ਵਿੱਚ ਵੇਖਿਆ, ਇਸ਼ਨਾਨ ਕਰਦਿਆਂ ਨਹਾਉਂਦਿਆਂ ਮੈਂ ਤੱਕਿਆ। ਤੇ ਜਿਹੜੇ ਖੇਤਾਂ ਦੇ ਵਿੱਚ ਖੂਹ ਹੁੰਦੇ ਸੀ, ਉਹ ਤਾਂ ਹੈ ਹੀ ਸੀ ਕਿ ਖੇਤਾਂ ਦੇ ਵਿੱਚ ਖੂਹ ਹੁੰਦੇ ਸੀ, ਉਹਦੇ ਨਾਲ ਲੋਕ ਟਿੰਡਾਂ ਆਦਿਕ ਹੁੰਦੀਆਂ ਸੀ, ਉਹਦੇ ਨਾਲ ਖੂਹ ਤੋਂ ਪਾਣੀ ਕੱਢਣਾ ਤੇ ਖੇਤ ਸਿੰਜਣੇ। ਪਰੰਤੂ ਪਿੰਡਾਂ ਦੇ ਵਿੱਚ ਵੀ ਖੂਹ ਹੁੰਦੇ ਸੀ ਪਾਣੀ ਭਰਨ ਵਾਲੇ। ਉੱਪਰ ਮਾਉਣ ਹੁੰਦੀ ਸੀ, ਉਹਦੇ ਖਲੋ ਕੇ ਹਲਟੀ ਤੋਂ ਬਾਲਟੀ ਥੱਲੇ ਨੂੰ ਵਹਾਉਣੀ, ਫਿਰ ਬਾਲਟੀ ਪਾਣੀ ਦੀ ਕੱਢਣੀ। ਅਸੀਂ ਛੋਟੇ ਛੋਟੇ ਸੀ, ਦੇਖਦੇ ਰਹੇ ਅਸੀਂ। ਪਰ ਜਿਹੜੀ ਦਾਸ ਨੇ ਬੇਨਤੀ ਕਰਨੀ, ਇੱਕ ਖੱਤਰੀ ਭਾਈ ਗੁਰਦਾਸ ਜੀ ਜੋ ਲਿਖ ਰਹੇ, ਠੰਡ ਦੇ ਦਿਨਾਂ 'ਚ ਖੂਹ ਉੱਤੇ ਨਹਾਉਣ ਵਾਸਤੇ ਚਲਾ ਗਿਆ, ਘਰੋਂ ਗਿਆ, ਨਹਾ ਧੋ ਕੇ ਵਾਪਸ ਆ ਗਿਆ। ਜਦੋਂ ਆਇਆ ਘਰ, ਖੂਹ ਤੋਂ ਨਹਾ ਕੇ ਇਸ਼ਨਾਨ ਕਰਕੇ, ਰੱਬ ਦਾ ਭਾਣਾ ਐਸਾ ਵਰਤਿਆ ਕਿ ਉਹ ਜਿਹੜਾ ਬੰਦਾ ਆ, ਉਹਦੀ ਜਿਹੜੀ ਸਿਰ ਦੀ ਪੱਗ ਸੀ, ਦਸਤਾਰ ਸੀ, ਜਿਹੜੀ ਪਗੜੀ ਸੀ, ਉਹ ਕਿਤੇ ਖੂਹ 'ਤੇ ਰਹਿ ਗਈ, ਉੱਥੇ ਰੱਖੀ ਹੋਏਗੀ ਕਿਤੇ ਲਾਹ ਕੇ ਪਾਸੇ। ਅਤੇ ਮੁੱਖ ਦੀ ਗੱਲ ਇਹ ਵੀ ਆਪਣੇ ਘਰ ਨੰਗੇ ਸਿਰ ਆ ਗਿਆ, ਸਿਰ ਢੱਕਿਆ ਹੋਇਆ ਨਹੀਂ ਉਹਦਾ। ਜਦੋਂ ਆਇਆ ਘਰ, ਅਤੇ ਜਿਹੜੀ ਘਰ ਦੇ ਵਿੱਚ ਨੂੰਹ ਸੀ ਉਹਦੀ, ਉਹਨੇ ਵੇਖਿਆ ਵੀ ਬਾਪੂ ਜੀ ਆ ਜਿਹੜੇ, ਪਾਪਾ ਜੀ ਆ, ਉਹ ਨੰਗੇ ਸਿਰ ਆ ਗਏ ਘਰ। ਅਤੇ ਨੰਗੇ ਸਿਰ ਘਰ ਦੇ ਵਿੱਚ ਹੋਣ ਦਾ ਮਤਲਬ ਇਹ ਸੀ ਵੀ ਆਪਣੇ ਰਿਸ਼ਤੇਦਾਰਾਂ 'ਚ, ਆਪਣੇ ਟੱਬਰ 'ਚ ਕੋਈ ਮਰ ਗਿਆ ਵਾ, ਮੌਤ ਹੋ ਗਈ ਕਿਸੇ ਦੀ, ਤਾਂ ਇਹ ਨੰਗੇ ਸਿਰ ਆ। ਜਦੋਂ ਉਹਨੇ ਵੇਖਿਆ ਵੀ ਬਾਪੂ ਜੀ ਆ ਜਿਹੜੇ, ਪਾਪਾ ਜੀ ਆ, ਪਿਤਾ ਜੀ, ਮੇਰੇ ਸਹੁਰਾ ਸਾਹਿਬ, ਉਹ ਨੰਗੇ ਸਿਰ ਆ ਗਏ ਘਰ, ਇਹਦਾ ਮਤਲਬ ਇਹ ਆ ਵੀ ਘਰ 'ਚ ਕਿਸੇ ਦੀ ਜਾਂ ਕਿਸੇ ਰਿਸ਼ਤੇਦਾਰੀ 'ਚ ਆਪਣੀ ਮੌਤ ਹੋ ਗਈ ਕੋਈ। ਉਸ ਔਰਤ ਨੇ ਭੈੜਾ ਢੰਗ ਵੇਖਿਆ ਨੂੰਹ ਰਾਣੀ ਨੇ, ਅਤੇ ਉਹ ਉੱਚੀ ਉੱਚੀ ਰੋਣ ਲੱਗ ਪਈ ਕਿ ਵੇ ਤੂੰ ਛੱਡ ਕੇ ਚਲ ਗਿਆ, ਸਾਨੂੰ ਮਰ ਗਿਆ, ਸਾਡਾ ਕੀ ਬਣੂੰਗਾ, ਇੱਦਾਂ ਬਰੋਲਾ ਪਾਉਣ ਲੱਗ ਪਈ ਉਹ ਨੂੰਹ। ਅਤੇ ਬਾਪੂ ਨੇ ਸੋਚਿਆ, ਸਹੁਰੇ ਨੇ ਸੋਚਿਆ ਵੀ ਇਹਦੇ ਪੇਕਿਆਂ 'ਚ ਸ਼ਾਇਦ ਕੋਈ ਮਰ ਗਿਆ ਹੋਣਾ, ਇਹ ਰੋਂਦੀ ਪਈ ਹੈ, ਉਹ ਸਿਰ ਦੇ ਉੱਤੇ ਤਾਂ ਹੱਥ ਹੀ ਨਹੀਂ ਗਿਆ ਨਾ ਉਹਦਾ। ਸਹੁਰਾ ਇੱਕ ਪਾਸੇ ਹੋ ਕੇ ਬਹਿ ਗਿਆ ਵਿਚਾਰਾ, ਨੂੰਹ ਉੱਧਰ ਰੋਈ ਜਾਂਦੀ ਹੈ, ਗੱਲ ਇੱਕ ਦੂਜੇ ਨਾਲ ਕਰ ਨਹੀਂ ਰਹੇ। ਕਾਵਾਂ ਰੌਲੀ ਮੂਰਖ ਸੰਗੈ, ਮੂਰਖਾਂ ਦੀ ਸੰਗਤ ਕਾਵਾਂ ਰੌਲੀ ਪੈ ਗਈ। ਨੂੰਹ ਉੱਧਰ ਰੋਈ ਜਾਂਦੀ ਹੈ, ਨੂੰਹ ਇਸ ਕਰਕੇ ਰੋਂਦੀ ਹੈ ਵੀ ਸਹੁਰਾ ਸਾਹਿਬ ਦੇ ਸਿਰ 'ਤੇ ਪੱਗ ਨਹੀਂ ਹੈਗੀ, ਨੰਗੇ ਸਿਰ ਆ ਗਿਆ। ਵੇਖੋ ਉਸ ਵਕਤ ਦੇ ਹਾਲਾਤ ਕੀ ਹੋਣਗੇ, ਨੰਗਾ ਸਿਰ ਰੱਖਦਾ ਹੋਊਗਾ ਕੋਈ? ਕਿਸੇ ਔਰਤ ਦੇ ਸਿਰ ਤੋਂ ਚੁੰਨੀ ਲੱਥ ਜਾਂਦੀ ਸੀ ਤੇ ਸਮਝਦੇ ਸੀ ਵੀ ਇਹਦਾ ਸਿਰ ਦਾ ਸਾਈਂ ਮਰ ਗਿਆ ਵਾ, ਇਹਦਾ ਪਤੀ ਹੈ ਜਿਹੜਾ, ਤਾਂ ਇਹ ਸਿਰੋਂ ਨੰਗੀ ਹੈ। ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ, ਉਹਨੂੰ ਕਹਿੰਦੇ ਸੀ ਇਹ ਸਿਰੋਂ ਨੰਗੀ ਹੈ। ਤੇ ਮਾਫ਼ ਕਰਿਓ ਜੇ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਆ, ਅੱਜ ਆਪਣੇ ਆਪ ਹੀ ਲਾਈ ਫਿਰਦੇ ਹਾਂ ਅਸੀਂ ਸਿਰਾਂ ਤੋਂ ਚੁੰਨੀਆਂ ਦੁਪੱਟੇ, ਸਾਡਾ ਕਲਚਰ ਸੀ, ਸਾਡਾ ਸੱਭਿਆਚਾਰ ਸੀ। ਹੁਣ ਦੋ ਚਾਰ ਗੁਆਂਢਣ ਆਵਾਜ਼ ਸੁਣ ਕੇ ਉਹ ਵੀ ਆ ਗਈਆਂ ਉਸ ਔਰਤ ਦੀ, ਇੱਕ ਦੋ ਬੰਦੇ ਆਣ ਕੇ ਬਹਿ ਗਏ ਬਾਪੂ ਦੇ ਕੋਲ। ਹੁਣ ਨੈਣ ਜਿਹੜੀ ਹੁੰਦੀ ਸੀ ਨਾ, ਨਾਈ ਦੀ ਘਰ ਵਾਲੀ ਨੈਣ, ਉਹ ਅੱਗੇ ਅੱਗੇ ਵੈਣ ਪਾਉਂਦੀ ਸੀ ਤੇ ਮਗਰ ਮਗਰ ਸਾਰੀਆਂ ਔਰਤਾਂ ਰੋਂਦੀਆਂ ਸੀ, ਉਹ ਨੈਣ ਵੀ ਆ ਗਈ। ਹੁਣ ਨੈਣ ਆ ਕੇ ਉਹ ਬੀਬੀ ਨੂੰ ਪੁੱਛਦੀ ਆ ਵੀ ਧੀਏ ਨੂੰਹ ਰਾਣੀਏ, ਵੀ ਕੌਣ ਮਰਿਆ ਵਾ? ਕੋਈ ਬੰਦਾ ਮਰਿਆ, ਕੋਈ ਔਰਤ ਮਰੀ ਆ, ਕੋਈ ਜਵਾਨ ਮਰਿਆ ਆ, ਕੋਈ ਬੁੱਢਾ ਮਰਿਆ, ਕਿਸ ਦੀ ਮੌਤ ਹੋਈ ਆ, ਕਿਹਦੇ ਨਾਂ 'ਤੇ ਅਲਾਹਣੀ ਪਾਉਣੀ ਆ, ਵੈਣ ਕਿਹਦੇ ਨਾਂ 'ਤੇ ਪਾਈਏ? ਜਦੋਂ ਵਾਹਵਾ ਇਕੱਠੇ ਹੋ ਗਏ ਨਾ, ਬੰਦੇ ਵੀ ਪੰਜ ਸੱਤ ਹੋ ਗਏ, ਜਨਾਨੀਆਂ ਵੀ ਹੋ ਗਈਆਂ, ਨੈਣ ਨੇ ਗੱਲ ਛੇੜੀਏ, ਕਿਹਦੇ ਨਾਂ 'ਤੇ ਅਲਾਣੀ ਪਾਈਏ, ਕਿਹਦੇ ਨਾਂ 'ਤੇ ਵੈਣ ਪਾਈਏ, ਕੌਣ ਮਰਿਆ? ਅਤੇ ਨੌਂ ਕਹਿੰਦੇ ਵੀ ਬਾਪੂ ਨੂੰ ਪੁੱਛ ਲਓ, ਪਾਪਾ ਜੀ ਨੂੰ ਪੁੱਛ ਲਓ, ਪਿਤਾ ਜੀ ਨੂੰ, ਉਹਨਾਂ ਨੂੰ ਪਤਾ ਹੁਣ, ਕਿਉਂਕਿ ਨੰਗੇ ਸਿਰ 'ਤੇ ਉਹ ਆਇਆ ਘਰ, ਮੈਨੂੰ ਤਾਂ ਪਤਾ ਹੀ ਨਹੀਂ। ਅਤੇ ਜਦੋਂ ਸਹੁਰੇ ਨੂੰ ਜਾ ਕੇ ਪੁੱਛਿਆ ਵੀ ਹਾਂਜੀ ਕੌਣ ਮਰਿਆ, ਕਿਹਦੀ ਮੌਤ ਹੋਈ ਹੈ ਜੀ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ, ਵੀ ਨੌਂ ਰਾਣੀ ਨੂੰ ਪਤਾ ਹੋਣਾ। ਉਹ ਰੋਂਦੀ ਪਈ ਸੀ, ਉਹ ਕਹਿੰਦੇ ਵੀ ਉਹ ਤੁਹਾਡਾ ਕਰਕੇ ਰੋ ਰਹੀ ਹੈ ਵੀ ਤੂੰ ਨੰਗੇ ਸਿਰ ਘਰ ਆ ਗਿਆ। ਉਹਨੇ ਸਿਰ 'ਤੇ ਮਾਰਿਆ ਹੱਥ, ਕਹਿੰਦਾ ਹੱਥ ਹੋ ਗਈ, ਮੇਰੀ ਪੱਗ ਜਿਹੜੀ ਸੀ ਨਾ ਉਹ ਰਹਿ ਗਈ ਉੱਥੇ ਹੀ, ਕਹਿੰਦਾ ਖੂਹ 'ਤੇ ਹੀ। ਅਤੇ ਪੱਗ ਸਿਰਫ ਖੂਹ 'ਤੇ ਰਹਿਣ ਨਾਲ ਨੰਗੇ ਸਿਰ ਕਰਕੇ ਇੰਨੀ ਕਾਵਾਂ ਰੌਲੀ ਪੈ ਗਈ ਅਤੇ ਮੂਰਖਾਂ ਦਾ ਟੱਬਰ ਗਿਣਿਆ ਗਿਆ ਉਹ ਸਾਰਾ, ਵੀ ਇਹ ਸਾਰੇ ਮੂਰਖ ਹੀ ਹੈ, ਪਾਗਲ ਇਕੱਠੇ ਕੀਤੇ ਹੈ। ਇਸ ਲਈ ਸਾਧ ਸੰਗਤ, ਮੂਰਖਾਂ ਦੀ ਸੰਗਤ ਵਿੱਚ ਕਾਵਾਂ ਰੌਲੀ ਆ, ਤੱਤ ਕੋਈ ਨਹੀਂ ਨਿਕਲਦਾ, ਰਿਜ਼ਲਟ ਕੋਈ ਨਹੀਂ ਨਿਕਲਣਾ, ਨਤੀਜਾ ਨਹੀਂ ਕੋਈ ਵੀ। ਮੂਰਖਾਂ ਦੀ ਸੰਗਤ, ਮੂਰਖਾਂ ਦਾ ਟੱਬਰ, ਆਹਮਣੇ ਸਾਹਮਣੇ ਮੂਰਖ ਹੀ ਬੈਠੇ ਹੋਣ, ਕਾਵਾਂ ਰੌਲੀ ਆ, ਗਿਆਨ ਦੀ ਕੋਈ ਗੱਲ ਨਹੀਂ ਮਿਲਣੀ ਉੱਥੋਂ। ਇਸ ਲਈ ਮੂਰਖਾਂ ਦੀ ਸੰਗਤ ਤੋਂ ਪਾਸੇ ਹੀ ਰਹੋ। ਪਰ ਇਸ ਦੇ ਵਿੱਚ ਬੜੀ ਵੱਡੀ ਇਹ ਬਾਤ ਆ ਕਿ ਕਦੇ ਸਮਾਂ ਸੀ ਕਿ ਸਾਰੇ ਲੋਕ ਸਿਰ ਦੇ ਉੱਤੇ ਪੱਗਾਂ ਬੰਨ੍ਹਦੇ ਸੀ, ਦਸਤਾਰਾਂ ਸਜਾਉਂਦੇ ਸੀ, ਕਿ ਕਿਸੇ ਦੇ ਸਿਰ ਤੋਂ ਪੱਗ ਲੱਥ ਜਾਂਦੀ ਸੀ ਉਹਦਾ ਮਤਲਬ ਹੁੰਦਾ ਸੀ ਇਹਨਾਂ ਦੇ ਘਰ ਕੋਈ ਮਰ ਗਿਆ। ਅੱਜ ਸਾਡੀ ਹਾਲਤ ਕੀ ਹੈ? ਅੱਜ ਸਾਡੇ ਸਿੱਖਾਂ ਦੇ ਮੁੰਡੇ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਜਿਹੜੇ ਉਹ ਪੱਗ ਨਹੀਂ ਬੰਨ੍ਹ ਰਹੇ। ਅੱਜ ਬਹੁਤ ਐਸੇ ਜਿਹਨਾਂ ਦੇ ਸਿਰ ਦੇ ਕੇਸ ਮੁੰਨੇ ਪਤਤ ਨੇ। ਅੱਜ ਅਸੀਂ ਇਹ ਸਮਝ ਲਿਆ ਕਿ ਸਿੱਖ ਦੇ ਘਰ ਜੰਮਿਆ ਵਾ ਅਤੇ ਸਿੱਖ ਹੀ ਆ, ਭਾਵੇਂ ਉਹ ਸਿਰੋਂ ਮੋਨਾ ਆ, ਦਾੜੀ ਕੱਟੀ ਹੈ, ਭਾਵੇਂ ਉਹ ਸ਼ਰਾਬ ਵੀ ਪੀਂਦਾ, ਪੱਬਾਂ ਕਲੱਬਾਂ 'ਚ ਵੀ ਜਾਂਦਾ, ਨਾਚ ਗਾਣੇ ਵੀ ਵੇਖਦਾ ਅਤੇ ਕਰਦਾ ਸਭ ਕੁਛ, ਤਾਂ ਵੀ ਉਹ ਸਿੱਖ। ਸਿੱਖ ਨੇ ਗੁਰ ਦੀਖਿਆ ਲੈਣੀ ਹੈ ਪੰਜਾਂ ਪਿਆਰਿਆਂ ਕੋਲੋਂ, ਇਹਦੇ ਵਿਧੀ ਵਿਧਾਨ ਆ ਸਿੱਖ ਬਣਨ ਦਾ। ਇਹ ਨਹੀਂ ਕਿ ਸਿੱਖ ਦੇ ਘਰ ਜੰਮਿਆ ਅਤੇ ਸਿੱਖ ਆ, ਵਿਕਾਰ ਵੀ ਕਰੇ, ਪਾਪੀ ਵੀ ਰਹੇ, ਗੁਨਾਹ ਵੀ ਕਰੇ, ਸ਼ਰਾਬੀ ਕਬਾਬੀ ਵੀ ਹੋਵੇ, ਪਰਾਇਆ ਤਨ ਪਰਾਇਆ ਧਨ ਵੀ ਮਾਣਦਾ ਹੋਵੇ ਅਤੇ ਸਾਰੇ ਦਾ ਸਾਰਾ ਕੁਛ ਕਰਕੇ ਗੁਨਾਹ ਅਤੇ ਔਗਣ, ਫਿਰ ਸਿੱਖ। ਸਿੱਖੀ ਸਿੱਖਿਆ ਗੁਰ ਵਿਚਾਰ, ਇਸ ਲਈ ਅੱਜ ਲੋੜ ਆ ਸਿੱਖੀ ਸਿੱਖਿਆ ਗੁਰ ਵਿਚਾਰ ਨੂੰ ਅਪਣਾਉਣ ਦੀ, ਤਾਂ ਕਿ ਸਹੀ ਅਰਥਾਂ 'ਚ ਅਸੀਂ ਸਿੱਖੀ ਕਮਾ, ਸਹੀ ਅਰਥਾਂ 'ਚ ਅਸੀਂ ਸਿੱਖ ਬਣੀਏ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਠੰਡੇ ਖੂਹ ਨਹਾਏ ਕਹਿ ਪੱਗ ਵਿਸਾਰ ਆਇਆ ਸਿਰ ਨੰਗਾ। ਕਹਿਣ ਲੱਗੇ ਇੱਕ ਖੱਤਰੀ ਠੰਡ ਦੇ ਦਿਨਾਂ ਵਿੱਚ ਖੂਹ ਦੇ ਉੱਤੇ ਨਹਾਉਂਦਾ ਅਤੇ ਨਹਾਉਂਦਾ ਨਹਾਉਂਦਾ ਇਸ਼ਨਾਨ ਕਰਨ ਤੋਂ ਬਾਅਦ ਪੱਗ ਨੂੰ ਵਿਸਾਰ ਕੇ ਆਪਣੀ ਪਗੜੀ ਉੱਥੇ ਵਿਸਾਰ ਆਇਆ ਅਤੇ ਨੰਗੇ ਸਿਰ ਘਰ ਆ ਗਿਆ। ਘਰ ਵਿੱਚ ਰੰਨਾ ਕਮਲੀਆਂ, ਧੁੱਸੀ ਲੀਤੀ ਦੇਖ ਕੁਟੰਗਾ। ਘਰ ਵਿੱਚ ਤਰੀਮਤਾਂ ਜਿਹੜੀਆਂ ਔਰਤਾਂ ਸੀ ਕਮਲੀਆਂ, ਉਹਨਾਂ ਵੇਖਿਆ ਵੀ ਭੈੜੇ ਢੰਗ ਨਾਲ ਬਾਬਾ ਘਰ ਆਇਆ ਅਤੇ ਮੱਥੇ 'ਤੇ ਹੱਥ ਮਾਰ ਕੇ ਪਿੱਟਣ ਲੱਗ ਪਈਆਂ ਵੀ ਕੋਈ ਮਰ ਗਿਆ, ਕਿਉਂਕਿ ਇਹਦੇ ਸਿਰ ਤੋਂ ਪੱਗ ਲੱਥੀ ਹੋਈ ਹੈ। ਕਿਉਂਕਿ ਜਿਹੜਾ ਬਾਬਾ ਨਾ ਬਜ਼ੁਰਗ ਆ ਜਿਹੜਾ ਆਇਆ ਨਹਾ ਕੇ, ਹੋ ਸਕਦਾ ਉਹਦੀ ਪਤਨੀ ਨਾ ਹੋਵੇ, ਗੁਜ਼ਰ ਗਈ ਹੋਵੇ, ਦੁਨੀਆ ਤੋਂ ਅਕਾਲ ਚਲਾਣਾ ਕਰ ਗਈ ਹੋਵੇ, ਨਹੀਂ ਤਾਂ ਹੁਣ ਮਾਤਾ 'ਤੇ ਆ ਕੇ ਪੁੱਛ ਹੀ ਸਕਦੀ ਵੀ ਪੱਗ ਕਿੱਥੇ ਸੁੱਟ ਆਇਆ। ਹਾਂ, ਹੁਣ ਘਰ ਵਿੱਚ ਨੂੰਹਾਂ ਧੀਆਂ ਹੀ ਆ, ਇਸ ਲਈ ਕਿਸੇ ਨੇ ਪੁੱਛਿਆ ਕੁਛ ਨਹੀਂ ਗਾ ਅਤੇ ਨੂੰਹਾਂ ਨੇ ਵੇਖਿਆ ਰੋਣ ਲੱਗ ਪਈਆਂ ਅਤੇ ਬਾਬਾ ਨੰਗੇ ਸਿਰ ਆ ਗਿਆ ਘਰ। ਤਾਂ ਭਾਈ ਗੁਰਦਾਸ ਜੀ ਕਹਿੰਦੇ, ਰੰਨਾ ਦੇਖ ਪਟੰਦੀਆਂ ਢਾਹਾਂ ਮਾਰੇ ਹੋਏ ਨਸੰਗਾ। ਉਹ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਸਿਆਪਾ ਕਰਦੀਆਂ ਵੇਖ ਕੇ ਉਹ ਜਿਹੜਾ ਬਜ਼ੁਰਗ ਆ ਉਹ ਵੀ ਇੱਕ ਪਾਸੇ ਹੋ ਕੇ ਬਹਿ ਗਿਆ। ਉਹਨੇ ਵੀ ਥੋੜ੍ਹੀਆਂ ਅੱਖਾਂ ਭਰ ਲਈਆਂ ਵੀ ਕੋਈ ਇਹਨਾਂ ਨੌਂ ਰਾਣੀ ਜਿਹੜੀ ਇਹਨਾਂ ਦੇ ਘਰ 'ਚੋਂ ਕੋਈ ਮਰ ਗਿਆ ਹੋਣਾ ਇਹਦੇ ਪੇਕਿਆਂ 'ਚੋਂ, ਇਸ ਕਰਕੇ ਉਹ ਵੀ ਪਾਸੇ ਹੋ ਕੇ ਬੈਠ ਗਿਆ। ਦੋ ਚਾਰ ਹੋਰ ਆ ਗਏ, ਜਨਾਨੀਆਂ ਆ ਗਈਆਂ ਘਰ 'ਚ। ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗਾ। ਬਾਹਰੋਂ ਰੌਲਾ ਸੁਣ ਕੇ ਸਿਆਪਾ ਕਰਨ ਵਾਸਤੇ ਹੋਰ ਔਰਤਾਂ ਅਤੇ ਹੋਰ ਮਰਦ ਉਹ ਵੀ ਬਾਹਰੋਂ ਆ ਗਏ, ਬਹਿ ਗਏ ਜੁੜ ਕੇ, ਸਾਰੇ ਅਫਸੋਸ ਕਰਨ ਲੱਗ ਪਏ, ਬਈ ਮਾੜੀ ਗੱਲ ਹੋਈ ਜੀ, ਕੌਣ ਮਰਿਆ ਬਈ, ਕੀ ਗੱਲ ਹੋ ਗਈ, ਹੁਣ ਗੱਲ ਕਿੱਥੋਂ ਉਗੜੀ ਜੀ। ਨੈਣ ਪੁੱਛ ਦੀ ਪਿੱਟ ਦੀਆਂ ਕਿਸ ਦੇ ਨਾਏ ਅਲਾਣੀ ਅੰਗਾ। ਅਤੇ ਵਿਹੜੇ ਦੇ ਵਿੱਚ ਹੁਣ ਨੈਣ ਆ ਕੇ ਉਹਨਾਂ ਘਰ ਵਾਲੀਆਂ ਔਰਤਾਂ ਨੂੰ ਪੁੱਛਦੀ ਹੈ ਪਿੱਟਦੀਆਂ ਨੂੰ, ਅਤੇ ਦੱਸੋ ਮੈਂ ਕਿਹਦੇ ਨਾਂ ਦੀ ਅਲਾਣੀ ਪਾਵਾਂ, ਕਿਹਨੂੰ ਆਖਾਂ ਵੀ ਕੌਣ ਮਰ ਗਿਆ, ਕੋਈ ਬਜ਼ੁਰਗ ਆ, ਕੋਈ ਨੌਜਵਾਨ ਆ, ਜਾਂ ਕੋਈ ਔਰਤ ਆ, ਇਸਤਰੀ ਆ, ਬੁੜੀ ਆ, ਜਾਂ ਕੋਈ ਬੁੱਢੜਾ, ਕੋਈ ਨੌਜਵਾਨ ਆ, ਜਾਂ ਕੋਈ ਨੌਜਵਾਨ ਔਰਤ ਆ, ਮੌਤ ਕਿਹਦੀ ਹੋਈ ਆ, ਕਿਸ ਦੇ ਨਾਂ ਦੀ ਅਲਾਣੀ ਪਾਵਾਂ, ਪਿੱਟਣੀ ਕਿਹਦੇ ਨਾਂ ਦੀ ਪਾਵਾਂ। ਦੱਸੋ ਤੇ ਸਹੀ ਵੀ ਕੌਣ ਮਰਿਆ? ਤੇ ਜਵਾਬ ਕੀ ਮਿਲਿਆ ਅੱਗਿਓਂ ਔਰਤਾਂ ਕੋਲੋਂ? ਸਹੁਰੇ ਪੁੱਛੋ ਜਾਏ ਕਹਿ, ਕੌਣ ਬੂਆ ਨੂੰ ਉੱਤਰ ਮੰਗੇ। ਤੇ ਨੂੰ ਬੋਲੀ, ਕਹਿੰਦੀ ਮੇਰੇ ਸਹੁਰੇ ਨੂੰ ਜਾ ਕੇ ਪੁੱਛੋ, ਜਿਹੜਾ ਪੱਗ ਲਾ ਕੇ ਨੰਗੇ ਸਿਰ ਘਰ ਆਇਆ ਉਹਨੂੰ ਪੁੱਛੋ ਵੀ ਨੂੰ ਉੱਤਰ ਮੰਗਦੀ ਆ ਵੀ ਕੌਣ ਮਰ ਗਿਆ ਵਾ ਜਿਹੜੀ ਤੇਰੇ ਸਿਰ ਤੋਂ ਪੱਗ ਲੱਥੀ ਆ। ਤੇ ਤੱਤ ਦੀ ਗੱਲ ਇਹ ਆ ਵੀ ਸਹੁਰੇ ਨੇ ਸਿਰ ਨੰਗਾ ਵੇਖ ਕੇ ਆਪਣਾ ਤਕਿਆ ਸਿਰ ਤੇ ਹੱਥ ਲਾਇਆ, ਉਹ ਕਹਿੰਦਾ ਵੀ ਓਹੋ ਇਹ ਤੇ ਕੰਮ ਹੀ ਖਰਾਬ ਹੋ ਗਿਆ, ਮੇਰੀ ਤੇ ਪੱਗ ਉੱਥੇ ਖੂਹ ਤੇ ਰਹਿ ਗਈ। ਦੌੜ ਕੇ ਗਿਆ ਖੂਹ ਵੱਲ ਨੂੰ, ਸਿਰ ਦੇ ਉੱਤੇ ਪੱਗ ਬੰਨੀ ਤੇ ਸਾਰੀਆਂ ਔਰਤਾਂ ਆਪੋ ਆਪਣੇ ਘਰੀ ਤੁਰ ਪਈਆਂ। ਇਹ ਮੂਰਖ ਹੀ ਕੰਮ ਹੋਇਆ ਹੈ, ਮੂਰਖਾਂ ਵਾਲਾ ਹੀ ਹੈ, ਕਾਵਾਂ ਰੌਲੀ ਮੂਰਖ ਸੰਗਤ, ਮੂਰਖਾਂ ਦੀ ਸੰਗਤ ਵਿੱਚ ਸਿਰਫ ਕਾਵਾਂ ਰੌਲੀ। ਜਿਸ ਤਰ੍ਹਾਂ ਇੱਕ ਕਾਂ ਦੀ ਆਵਾਜ਼ ਸੁਣ ਕੇ ਨਾ ਸੈਂਕੜੇ ਕਾਂ 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 ਆਣ ਕੇ ਕਰਨ ਲੱਗ ਪੈਂਦੇ ਆ, ਬਿਨ ਸਮਝੇ ਪਿੱਟਾ ਖੋਈ ਪਾ ਦਿੰਦੇ ਆ, ਸੁੱਖ ਦੀ ਗੱਲ ਕੋਈ ਨਹੀਂ ਹੈ। ਇਸੇ ਤਰ੍ਹਾਂ ਮੂਰਖਾਂ ਦੀ ਸੰਗਤ ਵਿੱਚ ਕਾਵਾਂ ਵਾਂਗੂ ਕਾਵਾਂ ਰੌਲੀ ਆ, ਆਨੰਦ ਦੀ ਬਾਤ ਕੋਈ ਨਹੀਂ, ਖੁਸ਼ੀ ਤੇ ਖੇੜਿਆਂ ਦੀ ਬਾਤ ਉਹਨਾਂ ਦੇ ਪਾਸ ਕੋਈ ਨਹੀਂ। ਮੂਰਖਾਂ ਦੀ ਸੰਗਤ ਵਿੱਚ ਕੇਵਲ ਠੋਕਰਾਂ ਹੀ ਠੋਕਰਾਂ ਤੇ ਰੌਲਾ ਹੀ ਰੌਲਾ ਪਿਆ ਰਹਿਣਾ, ਉੱਥੇ ਆਤਮਿਕ ਆਨੰਦ ਆਤਮਿਕ ਸ਼ਾਂਤੀ ਦੀ ਬਾਤ ਕੋਈ ਵੀ ਨਹੀਂ ਹੁੰਦੀ। ਇਸ ਲਈ ਮੂਰਖਾਂ ਤੋਂ ਪਾਸੇ ਹੀ ਰਹਿਣਾ ਚੰਗਾ ਹੈ। ਵਾਰ ਬੱਤਵੀਂ ਪੌੜੀ ਵੀਹਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਇਹ ਵੀ ਦੱਸਦੇ ਨੇ ਵੀ ਮੂਰਖਾਂ ਨਾਲ ਵਰਤਾਓ ਕਿਸ ਤਰ੍ਹਾਂ ਦਾ ਕਰੀਏ। ਪਾਵਨ ਬਚਨ ਉਚਾਰਨ ਕੀਤੇ, ਜੇ ਮੂਰਖ ਸਮਝਾਈ ਹੈ ਸਮਝੈ ਨਾ ਹੀ ਸ਼ਾਮ ਨਾ ਧੁੱਪਾ, ਅੱਖੀ ਪਰਖ ਨਾ ਜਾਣੀ ਪਿੱਤਲ ਸੋਇਨਾ ਕਹਿਹਾ ਰੁਪਾ, ਸਾਉ ਨ ਜਾਣੈ ਤੇਲ ਕੀ ਧਰਿਆ ਕੋਲ ਕਢੋਲਾ ਕੁਪਾ, ਸੁਰਤ ਵਿਹੂਣਾ ਰਾਤ ਦੇਹੂੰ ਚਾਨਣ ਤੁਲ ਅਨੇਰਾ ਕੁਪਾ, ਵਾਸ ਕਥੂਰੀ ਥੂਮ ਦੀ ਮੇਹਰ ਉੱਲੀ ਅਧ ਔੜੀ ਤੁਪਾ, ਵੈਰੀ ਮਿੱਤਰ ਨਾ ਸਮਝਈ ਰੰਗ ਸੁਰੰਗ ਕੁਰੰਗ ਅਸ਼ੁਪਾ, ਮੂਰਖ ਨਾਲ ਚੰਗੇਰੀ ਚੁੱਪਾ, ਮੂਰਖ ਨਾਲ ਚੰਗੇਰੀ ਚੁੱਪਾ। ਜਿਹੜਾ ਮੂਰਖ ਬੰਦਾ ਹੈ ਕਹਿਣ ਲੱਗੇ ਉਹਦੇ ਨਾਲ ਸਭ ਤੋਂ ਵਧੀਆ ਗੱਲ ਹੈ ਵੀ ਚੁੱਪ ਹੀ ਰਹੀ, ਮੂਰਖ ਨਾਲ ਨਾ ਲੁੱਝੀਏ ਵਾਲੀ ਬਾਤ, ਕਿਉਂਕਿ ਮੂਰਖ ਨੇ ਤੁਹਾਡੇ ਆਖੇ ਨਹੀਂ ਲੱਗਣਾ, ਮੂਰਖ ਨੇ ਤੁਹਾਡੇ ਕਹੇ ਤੇ ਨਹੀਂ ਚੱਲਣਾ। ਕਿਸ ਤਰ੍ਹਾਂ ਦੱਸਦੇ ਨੇ? ਕਹਿਣ ਲੱਗੇ ਜੇ ਮੂਰਖ ਸਮਝਾਈ ਹੈ ਸਮਝੈ ਨਾ ਹੀ ਸ਼ਾਮ ਨਾ ਧੁੱਪਾ, ਜੇਕਰ ਮੂਰਖ ਬੰਦੇ ਨੂੰ ਸਮਝਾਈਏ ਨਾ ਤਾਂ ਛਾਂ ਅਤੇ ਧੁੱਪ ਨਹੀਂ ਸਮਝਦਾ। ਛਾਂ ਅਤੇ ਧੁੱਪ ਮਤਲਬ ਵੀ ਆਹ ਜਿਹੜੀ ਗੱਲ ਆ ਇਹ ਤੈਨੂੰ ਸ਼ਾਂਤੀ ਦੇ ਸਕਦੀ, ਆਹ ਬਾਤ ਤੇਰੇ ਜੀਵਨ ਵਿੱਚ ਸੁੱਖ ਲਿਆ ਸਕਦੀ, ਉਹ ਸਮਝਦਾ ਵੀ ਸ਼ਾਇਦ ਮੈਨੂੰ ਦੁੱਖ ਦੇਣਾ ਚਾਹੁੰਦੇ। ਛਾਂ ਦਾ ਮਤਲਬ ਸੁੱਖ, ਧੁੱਪ ਦਾ ਮਤਲਬ ਦੁੱਖ। ਉਹਨੂੰ ਆਖੀਏ ਵੀ ਇਸ ਰਸਤੇ ਤੇ ਨਾ ਤੁਰ, ਇੱਥੇ ਦੁੱਖ ਮਿਲੇਗਾ ਤੈਨੂੰ, ਇਸ ਰਾਹ ਤੇ ਨਾ ਚੱਲ, ਐਵੇਂ ਕਲੇਸ਼ ਪਏਗਾ। ਪਰੰਤੂ ਉਹ ਤੁਹਾਡੀ ਬਾਤ ਨੂੰ ਸਮਝਦਾ ਨਹੀਂ। ਭਾਵ ਜੇ ਉਹਨੂੰ ਸਮਝਾਈਏ ਵੀ ਤੇ ਜਿਵੇਂ ਭਾਈ ਗੁਰਦਾਸ ਕਹਿੰਦੇ ਸਮਝੈ ਨਾ ਹੀ ਸ਼ਾਮ ਨਾ ਧੁੱਪਾ, ਧੁੱਪ ਤੇ ਛਾਂ ਸਮਝਦਾ ਨਹੀਂ ਹੈ, ਭਾਵ ਉਹਨੂੰ ਦੁੱਖ ਤੇ ਸੁੱਖ ਬਾਰੇ ਕੋਈ ਪਰਖ ਨਹੀਂ। ਕਿਹੜੇ ਕਰਮ ਕਰਨ ਨਾਲ ਸੁੱਖ ਮਿਲਦਾ, ਕਿਹੜੇ ਰਾਹ ਤੇ ਚੱਲਣ ਨਾਲ ਦੁੱਖ ਮਿਲਦਾ ਨਹੀਂ ਪਤਾ ਉਸ। ਜੇ ਸਮਝਾਈਏ ਵੀ ਆਖੇ ਨਹੀਂ ਲੱਗਦਾ। ਅੱਖੀ ਪਰਖ ਨਾ ਜਾਣੀ ਪਿੱਤਲ ਸੋਇਨਾ ਕਹਿਹਾ ਰੁਪਾ, ਜਿਵੇਂ ਗੱਲਾਂ ਦੇ ਨਾਲ ਉਹਨੂੰ ਆਖੀਏ ਵੀ ਆਹ ਪਿੱਤਲ ਆ, ਆਹ ਸੋਨਾ ਆ, ਆਹ ਕਹਿ ਆ, ਆਹ ਚਾਂਦੀ ਆ, ਇਸ ਤਰ੍ਹਾਂ ਉਹਨੂੰ ਕੋਈ ਵੀ ਪਰਖ ਨਹੀਂ ਹੈ। ਜਿਵੇਂ ਅੰਨਾ ਬੰਦਾ ਹੁੰਦਾ ਨਾ, ਅੰਨਾ ਇਨਸਾਨ ਹੈ ਜਿਹੜਾ, ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਪਰਖ ਨਾ ਜਾਣੀ ਅੰਨਾ ਬੰਦਾ, ਜਿਸ ਤਰ੍ਹਾਂ ਉਹਨੂੰ ਆਖੀਏ ਆਹ ਪਿੱਤਲ ਆ, ਆਹ ਸੋਨਾ ਆ, ਆਹ ਕਹਿ ਆ, ਆਹ ਰੁਪਾ ਆ, ਰੁਪਏ ਦਾ ਅਰਥ ਹੁੰਦਾ ਚਾਂਦੀ, ਇਹ ਚਾਂਦੀ ਆ, ਆਹ ਵੇਖ ਇਹਦੇ ਵਿੱਚੋਂ ਚਾਂਦੀ ਕਿਹੜੀ ਹੈ, ਆਹ ਵੇਖ ਇਹਦੇ ਵਿੱਚ ਸੋਨਾ ਕਿਹੜਾ ਹੈ, ਆਹ ਵੇਖ ਇਹਦੇ ਵਿੱਚ ਕਹਿ ਕਿਹੜਾ ਹੈ। ਅੰਨੇ ਬੰਦੇ ਨੂੰ ਕੀ ਪਤਾ, ਉਹਨੂੰ ਕੋਈ ਹੈ ਪਛਾਣ? ਇਸੇ ਤਰ੍ਹਾਂ ਜਿਹੜਾ ਮੂਰਖ ਆ ਉਹਨੂੰ ਆਖੀਏ ਸਤ ਸੰਗਤ ਕਰਨੀ ਆ, ਵਿਸ਼ਿਆਂ ਵਿਕਾਰਾਂ ਵੱਲ ਨਹੀਂ ਜਾਣਾ, ਮੂਰਖ ਬੰਦੇ ਨੂੰ ਆਖੀਏ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ, ਬਾਣੀ ਪੜ੍ਹਨੀ ਆ, ਵਿਸ਼ਈ ਵਿਕਾਰੀ ਨਹੀਂ ਬਣਨਾ। ਸ਼ਾਮਾਂ ਪਈਆਂ ਜਾਂ ਸਵੇਰ ਦਾ ਸਮਾਂ ਗੁਰਦੁਆਰੇ ਜਾਣਾ, ਠੇਕੇ ਤੇ ਨਹੀਂ ਜਾਣਾ, ਸ਼ਰਾਬ ਨਹੀਂ ਪੀਣੀ। ਹੁਣ ਮੂਰਖ ਬੰਦੇ ਨੂੰ ਇਹ ਗੱਲਾਂ ਦੱਸੋ ਕਿ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਦਇਆ ਕਰਨੀ ਆ, ਜ਼ੁਲਮ ਨਹੀਂ ਕਰਨਾ ਕਿਸੇ ਦੇ ਉੱਤੇ, ਪਰੰਤੂ ਉਹਨੂੰ ਕੋਈ ਇਹਨਾਂ ਗੁਣਾਂ ਅਤੇ ਔਗੁਣਾਂ ਦੀ ਪਛਾਣ ਹੈਗੀ ਹੈ? ਮੂਰਖ ਨੂੰ, ਮਨਮੁੱਖ ਨੂੰ, ਸਾਕਤ ਬੰਦੇ ਨੂੰ? ਤੁਹਾਡੇ ਕਹੇ ਦੇ ਉੱਤੇ ਭਾਈ ਗੁਰਦਾਸ ਜੀ ਦਾ ਭਾਵ ਇਹ ਹੈ ਕਿ ਤੁਹਾਡੇ ਕਹੇ 'ਤੇ ਨਹੀਂ ਚੱਲਦਾ ਅਤੇ ਨਾ ਤੁਹਾਡੇ ਬਚਨਾਂ ਨੂੰ ਉਹ ਮੰਨਦਾ ਹੈ, ਕਿਉਂਕਿ ਉਹਨੂੰ ਗੁਣ ਅਤੇ ਅਵਗੁਣ ਦੀ ਪਰਖ ਹੀ ਕੋਈ ਨਹੀਂ, ਆਪਣੀਆਂ ਮਨਮਰਜ਼ੀਆਂ ਕਰਕੇ ਵਿਸ਼ਿਆਂ ਵਿਕਾਰਾਂ 'ਚ ਤੁਰਿਆ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ, ਸਾਉ ਨਾ ਜਾਣੇ ਤੇਲ ਘੀ, ਧਰਿਆ ਕੋਲ ਕਢੋਲਾ ਕੁੱਪਾ। ਤੇਲ ਦਾ ਕੁੱਪਾ ਅਤੇ ਘਿਓ ਦਾ ਘੜਾ ਮੂਰਖ ਦੇ ਕੋਲ ਰੱਖ ਦਿਓ, ਦੋਵਾਂ ਦਾ ਸਵਾਦ ਪਰਖ ਹੀ ਨਹੀਂ ਸਕਦਾ। ਉਹਨੂੰ ਕੱਖ ਨਹੀਂ ਪਤਾ ਵੀ ਇਹਦੇ 'ਚ ਤੇਲ ਕਿਹੜਾ ਹੈ, ਅਤੇ ਉਹਨੂੰ ਕੱਖ ਨਹੀਂ ਗਾ ਪਤਾ ਵੀ ਇਹਦੇ 'ਚ ਘਿਓ ਕਿਹੜਾ। ਭਾਵ ਘੜਾ ਅਤੇ ਕੁੱਪਾ ਦੋਵੇਂ ਘਿਓ ਅਤੇ ਤੇਲ ਦਾ ਸਵਾਦ ਨਹੀਂ ਚੱਖਦੇ, ਨਹੀਂ ਪਤਾ। ਜਿਹੜਾ ਮੂਰਖ ਆ, ਮੂਰਖ ਇਨਸਾਨ ਹੈ ਜਿਹੜਾ, ਉਹਦੇ ਵਾਸਤੇ ਘਿਓ ਵੀ ਉੱਦਾਂ ਦਾ ਅਤੇ ਮੂਰਖ ਵਾਸਤੇ ਤੇਲ ਵੀ ਉਸੇ ਤਰ੍ਹਾਂ ਦੇ। ਸਾਧ ਸੰਗਤ, ਜਿਹੜਾ ਮੂਰਖ ਆ, ਮਨਮੁੱਖ ਬੰਦਾ, ਗੁਰੂ ਤੋਂ ਬੇਮੁੱਖ ਆ, ਉਹ ਸੰਸਾਰ ਜਗਤ ਦੇ ਵਿੱਚ ਵਿਚਰਦਾ ਹੋਇਆ, ਉਸਨੂੰ ਇਹ ਕੱਖ ਨਹੀਂ ਗਾ ਪਤਾ ਆਹ ਪੂਰਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ, ਮੈਂ ਸ਼ਬਦ ਗੁਰੂ ਦੇ ਲੜ ਲੱਗਣਾ ਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਨਹੀਂ ਪਤਾ ਉਹਨੂੰ, ਉਹ ਦੇਹ ਧਾਰੀਆਂ ਪਖੰਡੀਆਂ ਦੇ ਮਗਰ ਤੁਰਿਆ ਫਿਰਦਾ, ਠੋਕਰਾਂ ਖਾ ਰਿਹਾ। ਇਸ ਲਈ ਮੂਰਖ ਨੂੰ ਐਸੀ ਕੋਈ ਪਹਿਚਾਣ ਨਹੀਂ ਹੈ। ਸੁਰਤ ਵਿਹੂਣਾ ਰਾਤ ਦੇਹੂੰ, ਚਾਨਣ ਤੁਲ ਅਨੇਰਾ ਕੁਪਾ। ਸੁਰਤ ਤੋਂ ਬਿਨਾ, ਭਾਵ ਸੁਰਤੀ ਕਾਇਮ ਨਹੀਂ ਹੈ ਉਹਦੀ, ਭਾਵ ਉਹਦੇ ਅੰਦਰ ਅੰਤਸ਼ਕਰਨ ਵਿੱਚ ਕੋਈ ਗਿਆਨ ਨਹੀਂ ਹੈ। ਸੁਰਤ ਤੇ ਗਿਆਤ ਦੇ ਬਾਜੋਂ ਰਾਤ ਦਿਨ ਭਟਕਦਾ ਫਿਰਦਾ ਹੈ, ਘੁੱਪ ਹਨੇਰੇ ਤੇ ਚਾਨਣ ਨੂੰ ਬਰਾਬਰ ਸਮਝਦਾ ਹੈ। ਅਗਿਆਨਤਾ ਤੇ ਗਿਆਨ ਉਹਦੇ ਵਾਸਤੇ ਦੋਵੇਂ ਇੱਕੋ ਜਿਹੇ, ਗੁਣ ਔਗੁਣ ਉਹਦੇ ਵਾਸਤੇ ਇੱਕੋ ਜਿਹੇ, ਪਾਪ ਪੁੰਨ ਉਹਦੇ ਵਾਸਤੇ ਇੱਕੋ ਜਿਹੇ ਹੈ। ਇਸ ਲਈ ਉਹਨੂੰ ਇਹ ਪਤਾ ਹੀ ਨਹੀਂ ਕਿ ਇਹ ਪਾਪ ਕਰਮ ਹੈ, ਮੈਂ ਨਹੀਂ ਕਰਨਾ, ਆਹ ਪੁੰਨ ਕਰਮ ਆ, ਮੈਨੂੰ ਇਹ ਕਰਨਾ ਚਾਹੀਦਾ, ਇਹ ਚੰਗਿਆਈ ਹੈ, ਮੈਨੂੰ ਇਹ ਕਰਨੀ ਚਾਹੀਦੀ, ਇਹ ਬੁਰਿਆਈ ਹੈ, ਮੈਨੂੰ ਛੱਡਣੀ ਚਾਹੀਦੀ ਹੈ, ਇਹ ਨਾਮ ਅੰਮ੍ਰਿਤ ਆ, ਮੈਨੂੰ ਚੱਖਣਾ ਚਾਹੀਦਾ, ਆਹ ਪਾਪਾਂ ਦੀ ਜ਼ਹਿਰ ਆ, ਮੈਨੂੰ ਛੱਡਣੀ ਚਾਹੀਦੀ ਹੈ, ਕੁਛ ਵੀ ਨਹੀਂ ਪਤਾ। ਤਾਂ ਉਹਦੇ ਵਾਸਤੇ ਹਨੇਰਾ ਅਤੇ ਚਾਨਣ ਇੱਕੋ ਜਿਹਾ, ਹੋਰ ਕੀ ਇੱਕੋ ਜਿਹਾ। ਵਾਤ ਕਥੂਰੀ ਥੋਮ ਦੀ, ਮੇਹਰ ਕੁੱਲੀ ਅੱਧ ਓੜੀ ਤੁੱਪਾ। ਕਸਤੂਰੀ ਅਤੇ ਲਸਣ ਦੀ ਵਾਸ਼ਨਾ ਨੂੰ ਇੱਕੋ ਜਿਹਾ ਹੀ ਜਾਣਦਾ ਹੈ, ਮਖਮਲ ਅਤੇ ਚੰਮ ਦਾ ਤੋਪਾ ਇੱਕੋ ਜਿਹਾ ਹੀ ਜਾਣਦਾ। ਉਹਨੂੰ ਕੱਖ ਨਹੀਂ ਪਤਾ ਵੀ ਆਹ ਮਖਮਲੀ ਸੇਜਾ ਹੈ, ਉਹਨੂੰ ਕੱਖ ਨਹੀਂ ਪਤਾ ਵੀ ਆਹ ਚਮੜਾ ਹੈ, ਇੱਕੋ ਜਿਹਾ ਹੀ। ਗੁਣ ਔਗਣ ਉਹਦੇ ਵਾਸਤੇ ਇੱਕੋ ਜਿਹਾ ਹੀ ਨੇ, ਭਾਵ ਮੂਰਖਤਾ ਵਾਲਾ ਜੀਵਨ ਆਉਂਦਾ। ਇਹ ਨਹੀਂ ਵੀ ਚੰਗੇ ਗੁਣ ਗ੍ਰਹਿਣ ਕਰ ਲੈਣੇ ਆ ਤੇ ਔਗਣ ਉਹਨੇ ਛੱਡ ਦੇਣੇ ਆ, ਇਹ ਉਹਦੇ ਪਾਸ ਜੀਵਨ ਹੀ ਨਹੀਂ ਹੈ। ਵੈਰੀ ਮਿੱਤਰ ਨਾ ਸਮਝੇਈ, ਰੰਗ ਸੁਰੰਗ ਕੁਰੰਗ ਅਸ਼ੁੱਪਾ। ਵੈਰੀ ਤੇ ਮਿੱਤਰ ਨੂੰ ਨਹੀਂ ਜਾਣਦਾ, ਅੰਤਰ ਨਹੀਂ ਜਾਣਦਾ ਦੋਵਾਂ ਦਾ। ਲਾਲ ਰੰਗ ਚੰਗਾ ਅਤੇ ਖੋਟਾ ਰੰਗ ਉਸਨੂੰ ਕੁਛ ਵੀ ਨਹੀਂ ਪਤਾ, ਉਹ ਛੋਹਦਾ ਹੀ ਨਹੀਂ, ਪਾਸੇ ਹੀ ਰਹਿੰਦਾ, ਦੂਰ ਹੀ ਰਹਿੰਦਾ। ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੀ ਸੋਝੀ ਨਹੀਂ ਕੋਈ ਰੱਖਦਾ, ਇਹ ਮੂਰਖ ਬੰਦੇ ਦਾ ਜੀਵਨ ਹੈ। ਮੂਰਖ ਨਾਲ ਚੰਗੇਰੀ ਚੁੱਪਾ, ਮੂਰਖ ਬੰਦੇ ਦੇ ਨਾਲ ਚੁੱਪ ਰਹਿਣਾ ਹੀ ਚੰਗਾ ਆ, ਭਾਵ ਉਹਦੇ ਤੋਂ ਪਾਸੇ ਹੀ ਰਹਿਣਾ ਠੀਕ ਹੈ, ਉਹਦੇ ਨਾਲ ਬਹੁਤੀ ਵਿਚਾਰ ਵਟਾਂਦਰਾ ਨਾ ਕਰੋ। ਜਦੋਂ ਪਤਾ ਲੱਗ ਗਿਆ ਨਾ ਇਹ ਬੰਦਾ ਬੇਮੁੱਖ ਹੈ, ਪਤਾ ਲੱਗ ਗਿਆ ਇਹ ਬੰਦਾ ਮਨਮੁੱਖ ਆ, ਇਸ ਕਰਕੇ ਮਨਮੁੱਖ ਬੇਮੁੱਖ ਬੰਦੇ ਦੀ ਭੁੱਲ ਕੇ ਵੀ ਸੰਗਤ ਜਿਹੜੀ ਹੈ ਉਹ ਨਾ ਕਰੋ, ਉਹਦੇ ਤੋਂ ਪਾਸੇ ਹੀ ਰਹਿਣਾ ਠੀਕ ਹੈ। ਕਿਉਂਕਿ ਮੂਰਖ ਦੀ ਸੰਗਤ ਵਿੱਚ, ਇੱਥੇ ਮੂਰਖ ਦਾ ਭਾਵ, ਕਿਉਂਕਿ ਇਹ ਅਖੀਰਲੀ ਪੌੜੀ ਹੈ ਸਾਧ ਸੰਗਤ 32ਵੀਂ ਵਾਰ ਦੀ, ਇਹ ਤੱਤ ਦੀ ਗੱਲ ਭਾਈ ਗੁਰਦਾਸ ਜੀ ਨੇ ਦੱਸੀ ਹੈ ਕਿ ਮੂਰਖ ਦਾ ਮਤਲਬ ਇਕੱਲਾ ਦੁਨਿਆਵੀ ਤੌਰ 'ਤੇ ਪਾਗਲਪਨ ਹੀ ਨਹੀਂ ਹੈ, ਕਿ ਕਿਸੇ ਸ਼ਦਾਈ ਦੀ ਗੱਲ ਕਰ ਰਹੇ ਆ, ਜਿਹੜਾ ਦਿਮਾਗੀ ਤੌਰ 'ਤੇ ਪਾਗਲ ਹੈ ਉਸ ਮੂਰਖ ਦੀ ਗੱਲ ਕਰਦੇ, ਜਿਹੜਾ ਬੇਮੁੱਖ ਬੰਦਾ ਗੁਰੂ ਤੋਂ ਟੁੱਟਿਆ ਹੋਇਆ, ਪਰਮਾਤਮਾ ਦੀ ਬੰਦਗੀ ਭਗਤੀ ਤੋਂ ਵਿਛੜਿਆ ਹੋਇਆ ਜਿਹੜਾ ਇਨਸਾਨ ਹੈ ਉਸ ਦਾ ਜ਼ਿਕਰ ਹੈ। ਇਸ ਲਈ ਗੁਰਮੁਖ ਜਨਾਂ ਨੇ, ਗੁਰੂ ਦੇ ਸਿੱਖਾਂ ਨੇ ਐਸੇ ਮੂਰਖ ਮਨ ਮਤੀਏ ਬੰਦੇ ਦੀ ਸੰਗਤ ਨਹੀਂ ਕਰਨੀ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰਹਿ ਜਾਈਏ ਪਾਖ, ਬਾਸਨ ਕਾਰੋ ਪਰਸੀਏ ਤਾਉ ਕਛ ਲਾਗੈ ਦਾਖ। ਕਾਲੇ ਬਰਤਨ ਨੂੰ ਸਪਰਸ਼ ਕਰੋਗੇ ਤਾਂ ਸਾਧ ਸੰਗਤ ਕਿਤੇ ਨਾ ਕਿਤੇ ਤੁਹਾਡੇ ਦਾਗ ਜਿਹੜਾ ਉਹ ਲੱਗ ਹੀ ਜਾਣਾ। ਇਸ ਲਈ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਮੂਰਖ ਬੰਦੇ ਦੀ ਸੰਗਤ ਤੋਂ ਜਿੰਨਾ ਪਾਸੇ ਹਟਿਆ ਜਾ ਸਕਦਾ ਉਨਾ ਹੀ ਪਾਸੇ ਹਟਣ ਦਾ ਯਤਨ ਕਰਨਾ ਹੈ, ਕਿਉਂਕਿ ਜਿਹੜਾ ਸਾਕਤ ਬੰਦਾ ਹੈ, ਪਰਮੇਸ਼ੁਰ ਤੋਂ ਟੁੱਟਿਆ ਹੋਇਆ ਇਨਸਾਨ ਹੈ, ਸਾਧ ਸੰਗਤ, ਉਹਨੇ ਤੁਹਾਡਾ ਜੀਵਨ ਵਿਗਾੜਨਾ ਹੀ ਹੈ, ਉਸਨੇ ਤੁਹਾਡਾ ਜੀਵਨ ਜਿਹੜਾ ਸੋਹਣਾ ਨਹੀਂ ਬਣ ਦੇਣਾ। ਪਰਮੇਸ਼ੁਰ ਦੇ ਪਿਆਰੇ ਦੀ ਸੰਗਤ ਕਰਾਂਗੇ ਜੀਵਨ ਸੋਹਣਾ ਬਣੇਗਾ, ਪਰਮੇਸ਼ੁਰ ਦੇ ਪਿਆਰੇ ਬੰਦਗੀ ਵਾਲੇ ਦੀ ਸੰਗਤ ਕਰਾਂਗੇ ਸੁਰਤ ਟਿਕੇਗੀ, ਪਰਮਾਤਮਾ ਦੀ ਬੰਦਗੀ ਵਿੱਚ ਜੁੜਾਂਗੇ, ਨਾਮ ਵਿੱਚ ਜੁੜਾਂਗੇ, ਸੰਗਤ ਵਿੱਚ ਬੈਠਾਂਗੇ, ਸੇਵਾ ਕਰਾਂਗੇ, ਕੋਈ ਲੰਗਰ 'ਚ ਸੇਵਾ ਕਰਾਂਗੇ, ਸੰਗਤਾਂ ਦੀ ਸੇਵਾ ਕਰਾਂਗੇ, ਗੁਰਸਿੱਖਾਂ ਦੀ ਸੇਵਾ ਕਰਾਂਗੇ, ਗੁਰਸਿੱਖਾਂ ਦੀ ਸੰਗਤ ਵਿੱਚ ਬੈਠਾਂਗੇ, ਮਨ ਟਿਕੇਗਾ, ਸਹਿਜ ਵਿੱਚ ਆਵਾਂਗੇ, ਪਰਮਾਤਮਾ ਦੀ ਬੰਦਗੀ ਵਿੱਚ ਸਾਡੀ ਸੁਰਤ ਲੀਨ ਹੋਏਗੀ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਭਾਵ ਹੈ ਕਿ ਗੁਰਮੁਖ ਪਿਆਰਿਓ, ਗੁਰਮੁਖ ਜਨ ਹੈ ਜਗਿਆਸੂ ਜੀਵ, ਸੰਸਾਰ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਜੇਕਰ ਚਾਹੁੰਦੇ ਹਾਂ ਵੀ ਜੀਵਨ ਸੋਹਣਾ ਬਣੇ, ਫਿਰ ਗੁਰਮੁਖ ਜਨਾਂ ਦੀ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ, ਰੱਬ ਨਾਲ ਜੁੜਿਆਂ ਹੋਇਆਂ ਦੀ ਸੰਗਤ ਕਰ, ਮੂਰਖ ਦੀ ਸੰਗਤ ਨਾ ਕਰ। ਸਤਿਗੁਰੂ ਪਾਤਸ਼ਾਹ ਨੇ, ਪੰਚਮ ਗੁਰਦੇਵ ਨੇ ਸ਼ਬਦ ਉਚਾਰਨ ਕੀਤਾ ਰਾਗ ਦੇਵ ਗੰਧਾਰੀ ਚ, ਮੇਰੇ ਦਾਤਾ ਜੀ ਕਹਿੰਦੇ ਨੇ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਇਹ ਅਰਦਾਸ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਇਹ ਜਿਹੜੀ ਪੌੜੀ ਹੈ ਇਹ 32ਵੀਂ ਵਾਰ ਦੀ ਅਖੀਰਲੀ ਪੌੜੀ ਹੈ, ਇਹ ਸਾਰੀ ਪੌੜੀ ਜਿਹੜੀ ਹੈ ਤੇ ਸਾਰੀ ਵਾਰ ਜਿਹੜੀ ਹੈ, ਪਿੱਛੇ ਵੀ ਜਿਹੜੀਆਂ ਪੌੜੀਆਂ ਆਈਆਂ, ਇਹ ਸਾਰੀਆਂ ਭਾਈ ਗੁਰਦਾਸ ਜੀ ਨੇ ਮੂਰਖ ਦੇ ਪ੍ਰਥਾਈ ਉਚਾਰਨ ਕੀਤੀ ਹੈ। ਦਾਸ ਇਸ ਲਈ ਇੱਥੇ ਥੋੜਾ ਜਿਹਾ ਵਿਸਥਾਰ ਕਰਨਾ ਚਾਹੁੰਦਾ ਹੈ ਕਿ ਮੂਰਖ ਕਿਹੜਾ ਬੰਦਾ, ਕੇਵਲ ਦਿਮਾਗੀ ਤੌਰ ਦੇ ਉੱਤੇ ਪਾਗਲ ਕਿ ਜਾਂ ਮਨ ਕਰਕੇ ਸੁਰਤ ਬਿਰਤੀ ਕਰਕੇ ਜਿਹੜੇ ਮੂਰਖ ਹੈ, ਗੁਰੂ ਤੋਂ ਟੁੱਟੇ ਹੋਏ ਬੇਮੁੱਖ ਹੈ ਜਿਹੜੇ, ਉਹਨਾਂ ਮੂਰਖਾਂ ਦੀ ਗੱਲ ਹੈ। ਪਾਵਨ ਬਾਣੀ ਚ ਬਚਨ ਆਇਆ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾਉ, ਮਾਲਕ ਦਾ ਹੁਕਮ ਨਹੀਂ ਮੰਨਦਾ, ਪ੍ਰਭੂ ਦੇ ਨਾਮ ਸਿਮਰਨ ਵਿੱਚ ਨਹੀਂ ਜੁੜਦਾ, ਮੂਰਖਾਂ ਦਾ ਸ਼੍ਰੋਮਣੀ ਮੂਰਖ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਸਾਂਝੇ ਕਰ ਰਹੇ ਸਾਂ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਹੇ ਮੇਰੇ ਮਨਾ, ਜਿਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਆ, ਉਹਨਾਂ ਨਾਲੋਂ ਆਪਣੇ ਆਪ ਨੂੰ ਪਰੇ ਰੱਖ, ਪਰੇ ਰੱਖ, ਪਾਸੇ ਰੱਖ ਉਹਨਾਂ ਤੋਂ। ਸਾਕਤ ਸਿਉ ਕਰ ਉਲਟੀ ਰੇ, ਜਿਹੜੇ ਸਾਕਤ ਬੰਦੇ ਹਨ ਕੇਵਲ ਮਾਇਆ ਦੇ ਪੁਜਾਰੀ ਹੈ, ਉਹਨਾਂ ਮਨੁੱਖਾਂ ਦੀ ਪ੍ਰੀਤ ਨੂੰ ਝੂਠ ਹੀ ਸਮਝ, ਉਹਨਾਂ ਸਾਥ ਨਹੀਂ ਹੋ ਦੇਣਾ ਤੇਰਾ। ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਇਹ ਜਿਹੜੀ ਪ੍ਰੀਤ ਸਾਕਤ ਬੰਦੇ ਦੀ ਝੂਠੀ, ਕਦੇ ਅਖੀਰ ਤੱਕ ਨਹੀਂ ਹੋ ਨਿਭਦੀ, ਇਹ ਜ਼ਰੂਰ ਇੱਕ ਦਿਨ ਟੁੱਟ ਜਾਂਦੀ। ਸਾਕਤ ਬੰਦੇ ਦੀ ਸੰਗਤ ਵਿੱਚ ਰਿਹਾ ਵਿਕਾਰਾਂ ਤੋਂ ਕਦੇ ਖਲਾਸੀ ਨਹੀਂ ਹੁੰਦੀ, ਇਸ ਲਈ ਐਸੇ ਸਾਕਤ ਮੂਰਖ ਤੋਂ ਪਾਸੇ ਹੀ ਰਹਿ। ਕਿਵੇਂ, ਜਿਉਂ ਕਾਜਰ ਭਰ ਮੰਦਰ ਰੱਖਿਓ, ਜੋ ਪੈਸੇ ਕਾਲੂਖੀ ਰੇ। ਆ ਜੇ ਮੂਰਖ ਦੀ ਸੰਗਤ, ਕਿਵੇਂ ਪਾਸੇ ਰਹਿਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਵੇਂ ਕੋਈ ਘਰ ਐ ਕੱਜਲ ਨਾਲ ਭਰ ਦਿਓ, ਕਾਲਖ ਨਾਲ, ਸੁਰਮੇ ਨਾਲ ਭਰ ਦਿਓ, ਉਸ ਵਿੱਚ ਜਿਹੜਾ ਵੀ ਮਨੁੱਖ ਵੜੇਗਾ ਕਾਲਖ ਨਾਲ ਹੀ ਭਰ ਜਾਏਗਾ। ਸਾਕਤ ਬੰਦੇ ਮੂਰਖ, ਮਨਮੁਖ, ਗੁਰੂ ਤੋਂ ਬੇਮੁਖ, ਕੱਜਲ ਦੀ ਕੋਠੜੀ ਵਰਗੇ, ਕੱਜਲ ਦੀ ਕੋਠੜੀ ਕਾਲਖ ਦੀ ਕੋਠੜੀ ਆ, ਕਿਤੇ ਨਾ ਕਿਤੇ ਮਾੜੀ ਮੋਟੀ ਕਾਲਖ ਤੇ ਲੱਗ ਹੀ ਜਾਣੀ ਨਾ ਸੰਗਤ ਕਰਾਂਗੇ ਤੇ। ਇਸ ਲਈ ਕੀ ਕਰੀਏ ਜੀ, ਦੂਰੋਂ ਹੀ ਤੇ ਭਾਗ ਗਏ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤਿਉੜੀ ਮਿਟ ਜਾਂਦੀ ਹੈ, ਮੱਥੇ ਦੀ ਤਿਉੜੀ ਮਿਟਣ ਦਾ ਭਾਵ ਪਤਾ ਕੀ ਜੇ, ਅੰਦਰ ਦੀ ਖਿੱਚ ਮਿਟ ਜਾਣੀ, ਅੰਦਰ ਦੀ ਭਟਕਣਾ ਮੁੱਕ ਜਾਣੀ। ਮੱਥੇ ਤੇ ਤਿਉੜੀ ਪੈਣੀ ਉਦੋਂ ਆ ਜਦੋਂ ਕੋਈ ਕ੍ਰੋਧ ਚੜਿਆ, ਗੁੱਸਾ ਚੜਿਆ, ਅੰਦਰ ਦਵੈਸ਼ ਈਰਖਾ ਪੈਦਾ ਹੋਈ, ਅੰਦਰ ਖਿੱਜ ਚੜੀ, ਮੱਥੇ ਤੇ ਤਿਉੜੀ ਪੈ ਜਾਂਦੀ। ਤਿਉੜੀ ਮੱਥੇ ਤੇ ਪੈਣੀ ਹੈ ਤੇ ਹਾਲਤ ਅੰਦਰ ਦੀ ਪ੍ਰਗਟ ਹੋ ਜਾਣੀ। ਕਹਿਣ ਲੱਗੇ ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਜ ਦੂਰ ਹੋ ਜਾਂਦੀ ਹੈ, ਉਹ ਦੂਰ ਤੋਂ ਹੀ ਸਾਕਤ ਬੰਦੇ ਨੂੰ ਪਾਸੇ ਕਰ ਦਿੰਦਾ ਵੀ ਇਹਦੇ ਤੋਂ ਪਰੇ ਹੀ ਰਹੋ, ਪਰੇ ਹੀ ਰਹੋ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ। ਮੂਰਖ ਦੀ ਸੰਗਤ ਨਹੀਂ ਨਾ ਕਰਨੀ। ਭਾਈ ਗੁਰਦਾਸ ਜੀ ਕਹਿ ਰਹੇ ਮੂਰਖ ਨਾਲ ਚੰਗੇਰੀ ਚੁੱਪਾ, ਮੂਰਖ ਬੰਦੇ ਨਾਲ ਚੁੱਪ ਹੀ ਚੰਗੀ ਹੈ, ਇਸ ਲਈ ਉਹਦੀ ਸੰਗਤੀ ਨਾ ਕਰੋ। ਫਿਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਹੇ ਮੇਰੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਜੀ, ਮੇਰੇ ਤੇ ਕਿਰਪਾ ਕਰ, ਮੇਰੇ ਉੱਤੇ ਇੱਕ ਬਖਸ਼ਿਸ਼ ਕਰ। ਕੀ ਕਿਰਪਾ ਕਰ? ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ, ਮੈਂ ਤੇਰੇ ਪਾਸੋਂ ਵਾਹਿਗੁਰੂ ਇੱਕ ਦਾਨ ਮੰਗਦਾ, ਮਿਹਰ ਕਰ ਮੈਨੂੰ ਕਿਸੇ ਸਾਕਤ ਬੰਦੇ ਦੇ ਮੱਥੇ ਨਾ ਲਾ, ਮੇਰਾ ਕਿਸੇ ਸਾਕਤ ਬੰਦੇ ਨਾਲ ਰੱਬ ਤੋਂ ਟੁੱਟੇ ਹੋਏ ਬੇਮੁਖ ਨਾਲ ਕਿਤੇ ਵਾਹ ਨਾ ਪਵੇ, ਸੰਬੰਧੀ ਨਾ ਬਣੇ ਮੇਰਾ, ਮੈਨੂੰ ਪਾਸੇ ਹੀ ਰੱਖ ਉਹਦੇ ਤੋਂ, ਇਹ ਮੇਰੇ ਤੇ ਕਿਰਪਾ ਕਰ। ਤੇ ਪੁੱਛਿਆ ਫਿਰ ਸੰਗਤ ਕਿਹਦੀ ਕਰੀਏ? ਹੁਣ ਮੂਰਖ ਬੇਮੁਖ ਦੀ ਸੰਗਤ ਤੇ ਕਰਨੀ ਨੀ, ਤੇ ਕਰਨੀ ਕਿਹਦੀ ਹੈ? ਜਨ ਨਾਨਕ ਦਾਸ ਦਾਸ ਕੋ ਕਰੀਓ, ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲ ਸੀ ਰੇ। ਕਹਿੰਦੇ ਮੇਰੇ ਤੇ ਕਿਰਪਾ ਕਰ ਪ੍ਰਭੂ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਾ, ਮੇਰਾ ਸਿਰ ਤੇਰੇ ਸੰਤ ਜਨਾਂ ਤੇਰੇ ਸਾਧੂਆਂ ਦੇ ਪੈਰਾਂ ਥੱਲੇ ਰੁਲਦਾ ਰਵੇ। ਜਿਹੜੇ ਤੇਰੇ ਸਾਧੂ ਜਨ ਨਾ ਪਰਮੇਸ਼ਰ, ਮੇਰਾ ਸਿਰ ਉਹਨਾਂ ਦੇ ਪੈਰਾਂ ਥੱਲੇ ਰਵੇ, ਤੇਰੇ ਸਾਧੂਆਂ ਦੇ ਸੰਤਾਂ ਦੇ ਚਰਨਾਂ ਥੱਲੇ ਰੁਲਦਾ ਰਵੇ ਮੇਰਾ ਸਿਰ। ਮੇਰਾ ਮੂੰਡ, ਮੂੰਡ ਦਾ ਅਰਥ ਸਾਧ ਸੰਗਤ ਸਿਰ, ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਦੇ, ਸਾਧੂ ਦੇ ਪੈਰਾਂ ਥੱਲੇ ਰਵੇ ਮੇਰਾ ਸਿਰ, ਰੁਲੇ ਉਹਨਾਂ ਦੇ ਪੈਰਾਂ ਥੱਲੇ, ਉਹਨਾਂ ਦੇ ਚਰਨਾਂ ਦੀ ਧੂੜੀ ਕਿਤੇ ਮੇਰੇ ਸਿਰ ਮਸਤਕ ਚ ਪਵੇ, ਕਿਤੇ ਮੇਰੇ ਪਾਪੀ ਦਾ ਉਧਾਰ ਹੋ ਜਾਏ। ਭਾਈ ਗੁਰਦਾਸ ਜੀ ਕਹਿੰਦੇ ਮੂਰਖ ਨਾਲ ਚੰਗੇਰੀ ਚੁੱਪਾ, ਮੂਰਖ ਬੰਦੇ ਦੀ ਭੁੱਲ ਕੇ ਵੀ ਸੰਗਤ ਨਹੀਂ ਕਰਨੀ, ਗੁਰਮੁਖ ਜਨਾਂ ਦੀ ਸੰਗਤ ਕਰਨੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ, ਗੁਰਸਿੱਖਾਂ ਦੀ ਸੰਗਤ ਕਰਨੀ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰਸਿੱਖ ਭਾਈ, ਗੁਰਸਿੱਖ ਮਿੱਤਰ, ਗੁਰਸਿੱਖ ਗੁਰੂ ਦੇ ਪਿਆਰੇ ਆਪਸ ਵਿੱਚ ਮਿਲਣ, ਬਹਿ ਕੇ ਰੱਬ ਦੀ ਬੰਦਗੀ ਕਰਨ, ਨਾਮ ਜਪਣ, ਸਿਮਰਨ ਕਰਨ। ਹੇ ਪ੍ਰਭੂ ਮੈਨੂੰ ਉੱਥੇ ਲੈ ਕੇ ਜਾ, ਉਹਨਾਂ ਦੀ ਸੰਗਤ ਵਿੱਚ ਲੈ ਕੇ ਜਾ, ਉਹਨਾਂ ਦੀ ਸੰਗਤ ਵਿੱਚ ਮੈਨੂੰ ਜੋੜ ਤੇ ਉਹਨਾਂ ਦੀ ਸੰਗਤ ਵਿੱਚ ਮੈਨੂੰ ਰੱਖ, ਜਿੱਥੇ ਬਹਿ ਕੇ ਮੈਂ ਜਪਾਂ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ।